ਚੰਦੂ ਮਲੇਛਤਾਈ ਦੀ ਬਿਰਤੀ ਧਾਰਨ ਕਰਕੇ ਸਤਿਗੁਰਾਂ ਦਾ ਵੈਰ ਚਿਤਵਦਾ, ਨਿਰਵੈਰ ਸਤਿਗੁਰਾਂ ਨਾਲ ਵੈਰ ਚਿਤਵਦਾ, ਕਈ ਤਰ੍ਹਾਂ ਦੀਆਂ ਵਿਉਂਤਬੰਦੀਆਂ ਬਣਾਉਂਦਾ। ਬਾਦਸ਼ਾਹ ਜਹਾਂਗੀਰ ਦੇ ਕੰਨ ਭਰਦਾ, ਪਰ ਬਾਦਸ਼ਾਹ ਵੀ ਹਾਲੇ ਦੀਆਂ ਸੁਣਾਈਆਂ ਹੋਈਆਂ ਗੱਲਾਂ ਦੇ ਨਾਲ ਇੰਨਾ ਜ਼ਿਆਦਾ ਪ੍ਰਭਾਵਿਤ ਨਹੀਂ ਹੁੰਦਾ। ਇਹਨੇ ਆਖਿਆ ਜੀ, ਬਾਬਾ ਪ੍ਰਿਥੀ ਚੰਦ ਜੀ ਅਕਾਲ ਚਲਾਣਾ ਕਰ ਗਏ ਨੇ, ਉਹਨਾਂ ਦਾ ਪੁੱਤਰ ਗੱਦੀ ਤੇ ਬੈਠਣਾ ਚਾਹੁੰਦਾ, ਪਰ ਉਹ ਤੁਹਾਡੇ ਕੋਲੋਂ ਪ੍ਰਵਾਨਗੀ ਲੈਣਾ ਚਾਹੁੰਦਾ ਵੀ ਤੁਸੀਂ ਉਹਨੂੰ ਸਿਰੇ ਪਾਓ ਭੇਜੋ, ਪੱਗ ਭੇਜੋ। ਤੋ ਬਾਦਸ਼ਾਹ ਜਹਾਂਗੀਰ ਨੇ ਆਪਣੇ ਖਜ਼ਾਨੇ ਚੋਂ ਇੱਕ ਪੱਗ ਕੱਢ ਕੇ ਔਰ ਸਿਰੇ ਪਾਓ ਚੰਦੂ ਨੂੰ ਦਿੱਤਾ, ਤੇ ਚੰਦੂ ਨੇ ਬਾਬੇ ਮਿਹਰਬਾਨ ਤੱਕ ਉਹ ਪਹੁੰਚਦਾ ਕੀਤਾ। ਬਹੁਤ ਸਾਰੀਆਂ ਵਿਉਂਤਬੰਦੀਆਂ ਬਣਾਉਂਦਾ, ਬਾਦਸ਼ਾਹ ਨੂੰ ਕਹਿੰਦਾ ਜੀ ਵੇਖੋ ਬਾਬਾ ਪ੍ਰਿਥੀ ਚੰਦ ਜੀ ਕਿੰਨੇ ਨੇਕ ਨੀਅਤ ਸੀ, ਉਹ ਪਹਿਲਾਂ ਤੁਹਾਨੂੰ ਕਈ ਵਾਰੀ ਮਿਲ ਗਿਆ, ਹੁਣ ਵੀ ਮਿਲਣ ਆਉਂਦੇ ਸਨ, ਰਸਤੇ ਚ ਮੌਤ ਹੋ ਗਈ। ਪਰ ਗੁਰੂ ਅਰਜਨ ਸਾਹਿਬ ਵੇਖੋ ਕਿੰਨੇ ਹੰਕਾਰੀ ਨੇ, ਤੁਸੀਂ ਕੋਲ ਆਏ ਹੋ ਫਿਰ ਵੀ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ, ਤੁਹਾਨੂੰ ਮਿਲਣ ਨਹੀਂ ਆਏ, ਆਉਣਾ ਚਾਹੀਦਾ ਸੀ। ਬਾਦਸ਼ਾਹ ਕਹਿੰਦਾ ਉਡੀਕਾਂਗੇ, ਜੇ ਆ ਗਏ ਠੀਕ ਹੈ, ਨਾ ਆਏ ਤਾਂ ਫਿਰ ਬੇਨਤੀ ਕਰਾਂਗੇ। ਨਿਰਣਾ ਕਰੋ ਤੁਸੀਂ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਵੀ ਇਹ ਸੱਚੀਆਂ ਨੇ ਕਿ ਝੂਠੀਆਂ ਨੇ। ਚੰਦੂ ਦੇ ਮਨ ਨੂੰ ਇਸ ਗੱਲ ਦੀ ਤਸੱਲੀ ਹੋਈ ਕਿ ਬਾਦਸ਼ਾਹ ਨੇ ਹਾਮੀ ਭਰ ਦਿੱਤੀ ਹੈ, ਇਹਨੇ ਕਹਿ ਦਿੱਤਾ ਵੀ ਜੇ ਨਾ ਆਏ ਤਾਂ ਫਿਰ ਸੱਦ ਲਵਾਂਗੇ ਗੁਰੂ ਜੀ ਨੂੰ। ਇੱਧਰ ਸਤਿਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜਮਾਨ ਨੇ, ਜੀਵਾਂ ਦੀ ਕਲਿਆਣ ਕਰ ਰਹੇ ਨੇ, ਜੀਵਾਂ ਦਾ ਭਲਾ ਕਰ ਰਹੇ। ਆਓ ਸਤਿਗੁਰਾਂ ਦੇ ਚਰਨਾਂ ਵਿੱਚ ਆਪਣਾ ਧਿਆਨ ਜੋੜੀਏ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਸੁਰਤੀ ਬਿਰਤੀ ਜੋੜਨ ਵਾਸਤੇ ਗੁਰਦੇਵ ਦੇ ਪਾਵਨ ਬਖਸ਼ਿਸ਼ ਕੀਤੇ ਗੁਰਮੰਤਰ ਦਾ ਆਸਰਾ ਲੈਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਅਰਜਨ ਸੁਧਾ ਸਰ ਕਰੇ ਨਰਨ ਕਲਿਆਣ।
ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜਮਾਨ ਨੇ, ਔਰ ਇੱਥੇ ਰਹਿ ਕੇ ਸਤਿਗੁਰੂ ਜੀ ਅਨੇਕ ਜੀਵਾਂ ਦੀ ਕਲਿਆਣ ਕਰ ਰਹੇ ਨੇ, ਮੋਕਸ਼ ਕਰ ਰਹੇ ਹਨ।
ਕੀਰਤ ਕਰ ਕਰ ਚੰਦ੍ਰਿਕਾ ਉਜਲ ਦੀਪਤ ਮਹਾਨ।
ਘਰ ਘਰ ਵਿੱਚ ਸਤਿਗੁਰਾਂ ਦੀ ਕੀਰਤੀ ਜਿਵੇਂ ਚੰਦਰਮਾ ਦੀ ਚਾਨਣੀ ਸਾਰੇ ਪਾਸੇ ਫੈਲਦੀ ਹੈ ਪੁੰਨਿਆ ਦੀ ਰਾਤ ਨੂੰ, ਏਦਾਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਕੀਰਤੀ ਉਜਵਲ ਹੋ ਕੇ ਘਰ ਘਰ ਵਿੱਚ ਪਸਰ ਰਹੀ ਹੈ। ਘਰ ਘਰ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਸੁਜਸ ਸਤਿਗੁਰਾਂ ਦੀ ਵਡਿਆਈ ਹੋ ਰਹੀ ਹੈ।
ਹਾਕਲ ਚੰਦ ਸ੍ਰੀ ਨਾਨਕ ਸੁਤ ਸ੍ਰੀ ਚੰਦ।
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ, ਮਹਾਨ ਵਿਰਕਤ ਮਹਾਂਪੁਰਖ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਤਪ ਕਰਦਿਆਂ ਬਤੀਤ ਕੀਤੀ। ਖਾਲਸਾ ਜੀ, ਬਾਬਾ ਸ੍ਰੀ ਚੰਦਰ ਜੀ ਵਰਗਾ ਮਹਾਂਪੁਰਖ ਤਪਸਵੀ ਕੋਈ ਨਹੀਂ। ਕੋਈ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੀ ਸਿੱਖੀ ਦੀ ਹੱਦ ਨੇ, ਤੇ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਤਪ ਦੀ ਮੂਰਤ ਨੇ। ਉਹਨਾਂ ਜੈਸੀ ਤਪੱਸਿਆ ਘਾਲਣਾ ਕਿ ਸਾਰੀ ਜ਼ਿੰਦਗੀ ਤਪ ਦਾ ਮਰੂਪ ਹੀ ਹੋ ਕਰਕੇ ਤਪ ਕੀਤਾ ਬਾਬਾ ਸ੍ਰੀ ਚੰਦ ਜੀ। ਉਦਾਸੀਨ ਸੰਪਰਦਾਇ ਦੇ ਬਾਨੀ ਨੇ ਬਾਬਾ ਸ੍ਰੀ ਚੰਦਰ ਜੀ ਮਹਾਰਾਜ, ਮਹਾਨ ਗੁਰੂ ਸਾਹਿਬ ਜੀ ਦੇ ਮਹਾਨ ਸਪੂਤ ਨੇ। ਤੋ ਬਾਬਾ ਸ੍ਰੀ ਚੰਦ ਜੀ ਜੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਹਨ,
ਤਪ ਤਾਪਤ ਦੀਪਤ ਬਿਲੰਦਨ,
ਤਪ ਕਰਦੇ ਨੇ ਬੜੀ ਭਾਰੀ ਤਪੱਸਿਆ ਕਰਦੇ। ਉਹ ਤਪ ਬਾਬਾ ਸ੍ਰੀ ਚੰਦਰ ਜੀ ਦੇ ਚਿਹਰੇ ਦੇ ਉੱਤੇ ਵੀ ਨਜ਼ਰ ਆਉਂਦਾ, ਬਹੁਤ ਜ਼ਿਆਦਾ ਤੇਜ ਤੇ ਜਲਾਲ ਹੈ ਬਾਬਾ ਸ੍ਰੀ ਚੰਦਰ ਜੀ ਦੇ ਚਿਹਰੇ ਤੇ।
ਅਭਿਆਸ ਯੋਗ ਮੈਂ ਭਾਰੀ,
ਜਿਹੜਾ ਸੂਖਸ਼ਮ ਯੋਗ ਹੈ ਖਾਲਸਾ ਜੀ, ਹੱਠ ਯੋਗ ਦਾ ਗੁਰੂ ਘਰ ਚ ਖੰਡਨ ਹੈ, ਪਰ ਜਿਹੜਾ ਸੂਖਸ਼ਮ ਯੋਗ ਹੈ ਉਹਨੂੰ ਸਤਿਗੁਰਾਂ ਨੇ ਪ੍ਰਵਾਨ ਕੀਤਾ। ਜਿਹੜਾ ਸੂਖਸ਼ਮ ਯੋਗ ਹੈ ਉਸ ਸੂਖਸ਼ਮ ਯੋਗ ਦੀ ਜਿਹੜੀ ਸਾਧਨਾ ਹੈ, ਤਪ ਹੈ, ਉਹ ਬਾਬਾ ਸ੍ਰੀ ਚੰਦਰ ਜੀ ਬੜੀ ਭਾਰੀ ਤਪੱਸਿਆ ਕਰਦੇ, ਅਭਿਆਸ ਕਰਦੇ ਹਨ।
ਹੋਏ ਸਫਲ ਜਗੀਰਾ ਉਚਾਰੀ,
ਜਿਹੜਾ ਵੀ ਬਚਨ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਆਪਣੇ ਮੁਖੋਂ ਕਰ ਦਿੰਦੇ ਨੇ ਉਹ ਬਚਨ ਪੂਰਾ ਹੋ ਜਾਂਦਾ। ਜਿਹੜਾ ਵੀ ਬੋਲ, ਜਿਹੜਾ ਵੀ ਬਚਨ ਆਪਣੀ ਰਸਨਾ ਤੋਂ ਕਰਦੇ ਨੇ ਉਹ ਪੂਰਾ ਹੋ ਜਾਂਦਾ ਹੈ।
ਨਿਤ ਦਾਸ ਕਮਲੀਆ ਪਾਸੀ,
ਬਾਬਾ ਜੀ ਦਾ ਇੱਕ ਸੇਵਾਦਾਰ ਸੀ, ਉਹਦਾ ਨਾਮ ਸੀ ਭਾਈ ਕਮਲੀਆ, ਨੂੰ ਭਾਈ ਗੋਦੜੀਆ ਵੀ ਲਿਖਿਆ ਇਤਿਹਾਸ ਚ। ਭਾਈ ਕਮਲੀਆ ਜੀ ਇਹ ਬਾਬਾ ਸ਼੍ਰੀ ਚੰਦਰ ਜੀ ਦੇ ਸੇਵਕ ਹੋਏ ਨੇ। ਜਦੋਂ ਪਠਾਨਕੋਟ ਆਪ ਜੀ ਜਾਂਦੇ ਉੱਥੇ ਗੁਰਦੁਆਰਾ ਬਾਠ ਸਾਹਿਬ ਹੈ ਬਾਬਾ ਸ਼੍ਰੀ ਚੰਦ ਜੀ। 62 ਸਾਲ ਆਪਣੇ ਜੀਵਨ ਦੇ ਬਾਬਾ ਜੀ ਨੇ ਉੱਥੇ ਤਪੱਸਿਆ ਕੀਤੀ, ਤਦੇ ਉਹਨੂੰ ਬਾਠ ਕਹਿੰਦੇ ਆ, ਬਾਠ ਸਾਹਿਬ। 62 ਸਾਲ ਉੱਥੇ 62 ਸਾਲ ਦੀ ਸੇਵਾ ਚ ਭਾਈ ਕਮਲੀਆ ਜੀ ਵੀ ਬਾਬਾ ਜੀ ਦੇ ਕੋਲ ਰਹੇ। ਉੱਥੇ ਹੀ ਭਾਈ ਕਮਲੀਆ ਜੀ ਨੇ ਆਪਣਾ ਸਰੀਰ ਤਿਆਗਿਆ, ਉਹਨਾਂ ਦੀ ਸਮਾਧੀ ਆ ਉੱਥੇ, ਅੰਗੀਠਾ ਬਾਬਾ ਭਾਈ ਕਮਲੀਆ ਜੀ ਦਾ ਉੱਥੇ ਹੈ। ਤੋ ਭਾਈ ਕਮਲੀਆ ਜੀ ਜੋ ਬਾਬਾ ਸ਼੍ਰੀ ਚੰਦਰ ਜੀ ਦੇ ਬਹੁਤ ਹੀ ਪਿਆਰੇ ਸੇਵਕ ਨੇ, ਹਰ ਵੇਲੇ ਉਹਨਾਂ ਦੀ ਸੇਵਾ ਚ ਹਾਜ਼ਰ ਰਹਿੰਦੇ ਹਨ।
ਮਤ ਵਿਸ਼ਿਆਂ ਵਿਖੇ ਉਦਾਸੀ,
ਵਿਸ਼ਿਆਂ ਵਿਕਾਰਾਂ ਵੱਲੋਂ ਭਾਈ ਕਮਲੀਆ ਜੀ ਦੀ ਜਿਹੜੀ ਬਿਰਤੀ ਆ ਉਦਾਸ ਰਹਿੰਦੀ ਹੈ। ਜਿਵੇਂ ਬਾਬਾ ਸ਼੍ਰੀ ਚੰਦਰ ਜੀ ਮਹਾਨ ਵਿਰਕਤ ਮਹਾਂਪੁਰਖ ਨੇ, ਉਹਨਾਂ ਦੀ ਸੇਵਾ ਕਰਦਿਆਂ ਕਰਦਿਆਂ ਭਾਈ ਕਮਲੀਆ ਜੀ ਵੀ ਬੜੀ ਉੱਚੀ ਅਵਸਥਾ ਨੂੰ ਪ੍ਰਾਪਤ ਹੋ ਗਏ। ਉਹਨਾਂ ਦੀ ਵੀ ਵਿਸ਼ਿਆ ਵਿਕਾਰਾਂ ਵੱਲੋਂ ਜਿਹਦੀ ਮਤ ਹੈ ਉਹ ਪਰਾਮ ਰਹਿੰਦੀ ਹੈ।
ਇੱਕ ਸੇਵ ਕਰਨ ਹੀ ਪਾਵੇ,
ਭਾਈ ਕਮਲੀਆ ਜੀ ਨੂੰ ਕੇਵਲ ਇੱਕ ਸੇਵਾ ਹੀ ਸੁੱਝਦੀ ਆ ਬਾਬਾ ਸ਼੍ਰੀ ਚੰਦ ਜੀ ਦੀ। ਰਾਤ ਦਿਨ ਉਹ ਸੇਵਾ ਵਿੱਚ ਹੀ ਤਤਪਰ ਰਹਿੰਦੇ ਨੇ, ਸੇਵਾ ਤੋਂ ਬਿਨਾਂ ਕੋਈ ਹੋਰ ਸੰਕਲਪ ਭਾਈ ਕਮਲੀਆ ਜੀ ਦੇ ਚਿੱਤ ਵਿੱਚ ਨਹੀਂ ਫੁਰਦਾ।
ਨਿਸ ਬਾਸੁਰ ਬਹੁਤ ਕਮਾਵੇ,
ਰਾਤ ਦੇ ਨੱਠੇ ਪੈਰ ਸੇਵਾ ਚ ਹੀ ਭਾਈ ਕਮਲੀਆ ਜੀ ਬਾਬਾ ਸ਼੍ਰੀ ਚੰਦਰ ਜੀ ਦੀ ਸੇਵਾ ਚ ਹੀ ਰਹਿੰਦੇ ਹਨ।
ਤਿਸ ਨਿਕਟ ਦੇਖ ਸ਼੍ਰੀ ਚੰਦ,
ਇੱਥੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ ਸਥਾਨ ਹੈ, ਡੇਰਾ ਬਾਬਾ ਨਾਨਕ। ਬਾਬਾ ਸ਼੍ਰੀ ਚੰਦ ਜੀ ਨੇ ਨਗਰ ਵਸਾਇਆ ਸੀ ਡੇਰਾ ਬਾਬਾ ਨਾਨਕ। ਉਹ ਕਰਤਾਰਪੁਰ ਸਾਹਿਬ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਗੀਠੇ ਦੀ ਰਾਖ ਲਿਆ ਕੇ ਇੱਥੇ ਬਾਬਾ ਜੀ ਨੇ ਅਸਥਾਨ ਬਣਾਇਆ ਸੀ ਬਾਬਾ ਸ਼੍ਰੀ ਚੰਦਰ ਜੀ ਨੇ, ਜੋ ਹੁਣ ਇੱਧਰ ਬਾਰਡਰ ਦੇ ਉੱਤੇ ਹੈ, ਬਟਾਲੇ ਤੋਂ ਪਰੇ ਨੂੰ ਜਾਈਏ ਡੇਰਾ ਬਾਬਾ ਨਾਨਕ। ਤੋ ਇੱਥੇ ਬਾਬਾ ਜੀ ਰਹਿੰਦੇ ਸੀ ਬਾਬਾ ਸ਼੍ਰੀ ਚੰਦ ਜੀ। ਭਾਈ ਕਮਲੀਏ ਨੂੰ ਇੱਕ ਦਿਨ ਆਪਣੇ ਸਨਮੁਖ ਬੈਠਿਆਂ ਵੇਖਿਆ, ਤਪ ਕਰਦੇ ਸੀ, ਕਈ ਕਈ ਦਿਨ ਸਮਾਧੀ ਚ ਰਹਿਣਾ। ਇੱਕ ਦਿਨ ਅੱਖਾਂ ਖੋਲੀਆਂ ਤੇ ਭਾਈ ਕਮਲੀਏ ਨੂੰ ਆਪਣੇ ਸਾਹਮਣੇ ਵੇਖਿਆ।
ਬਚ ਪਾਖੇ ਉਹ ਕਾਰਜ ਵੰਦਨ,
ਕਹਿਣ ਲੱਗੇ ਕੋਈ ਕੰਮ ਕਹਿਣਾ ਸੀ, ਸੇਵਾ ਕਹਿਣੀ ਸੀ ਭਾਈ ਕਮਲੀਏ ਨੂੰ, ਉਹ ਕੰਮ ਕਹਿਣ ਵਾਸਤੇ ਬੋਲੇ।
ਪਉ ਸੁਣੋ ਕਮਲੀਆ ਨੀਕਾ,
ਕਹਿਣ ਲੱਗੇ ਭਾਈ ਕਮਲੀਆ ਜੀ ਸੁਣੋ ਧਿਆਨ ਦੇ ਨਾਲ ਭਲੀ ਗੱਲ।
ਗੁਰ ਸੋਢੀ ਕੁਲ ਕੋ ਟੀਕਾ,
ਸੋਢੀਆਂ ਦੀ ਕੁਲ ਦੇ ਟੀਕੇ, ਸੋਢੀਆਂ ਦੀ ਕੁਲ ਦੇ ਸ਼੍ਰੋਮਣੀ, ਸੋਢੀਆਂ ਦੀ ਕੁਲ ਦੇ ਭੂਸ਼ਣ, ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਹਨ।
ਸ਼੍ਰੀ ਅਰਜਨ ਧੀਰਜ ਧਾਰੀ,
ਉਹ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਮਹਾਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੀ ਅਵਤਾਰ ਨੇ ਇਸ ਧਰਤੀ ਤੇ।
ਨਿਤ ਬਨਿਓ ਰਹਿਤ ਉਪਕਾਰੀ,
ਗੁਰੂ ਅਰਜਨ ਦੇਵ ਸਾਹਿਬ ਜੀ ਨੇਤੀ ਉਪਕਾਰ ਕਰਦੇ ਨੇ। ਬਾਬਾ ਸ਼੍ਰੀ ਚੰਦਰ ਜੀ ਕਹਿ ਰਹੇ ਭਾਈ ਕਮਲੀਆ ਜੀ, ਕਮਲੀਆ ਜੀ ਪੰਜਵੇਂ ਪਾਤਸ਼ਾਹ ਬੜੇ ਪਰਉਪਕਾਰੀ ਸਤਿਗੁਰੂ ਨੇ, ਉਹ ਨੇਤੀ ਪਰਉਪਕਾਰ ਕਰਦੇ ਨੇ, ਜੀਵਾਂ ਦਾ ਭਲਾ ਕਰਦੇ ਨੇ, ਕੋਈ ਨਾ ਕੋਈ ਪਰਉਪਕਾਰ ਦਾ ਕਾਜ ਕਰੀ ਜਾਂਦੇ ਹਨ।
ਤਿਨ ਆਪਣੋ ਨੰਦਨ ਵਿਆਹਿਆ,
ਮੈਨੂੰ ਪਤਾ ਲੱਗਾ, ਖਬਰ ਲੱਗੀ ਹੈ ਕਿ ਉਹਨਾਂ ਨੇ ਪਿੱਛੇ ਆਪਣੇ ਸਾਹਿਬਜ਼ਾਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਕੀਤਾ। ਉਹਨਾਂ ਨੇ ਆਪਣੇ ਸਾਹਿਬਜ਼ਾਦੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਕੀਤਾ ਤੇ ਬੜਾ ਸੁੰਦਰ ਵਿਆਹ ਹੋਇਆ, ਬੜੀ ਸੋਹਣੀ ਸ਼ਾਦੀ ਹੋਈ। ਡੱਲੇ ਪਿੰਡ ਚ ਜਾ ਕੇ ਉਹ ਬਰਾਤ ਲੈ ਕੇ ਪਹੁੰਚੇ ਸਨ।
ਹਰਗੋਬਿੰਦ ਚੰਦ ਉਮਾਹਾ,
ਗੁਰੂ ਅਰਜਨ ਦੇਵ ਸਾਹਿਬ ਦੇ ਸਾਹਿਬਜ਼ਾਦੇ ਵੀ ਉਹਨਾਂ ਵਾਂਗੂ ਹੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ, ਜੋ ਮਹਾਨ ਸੁੰਦਰ ਸਵਰੂਪ ਹਨ।
ਇੱਕ ਸੰਮਤ ਜਬੇ ਬਿਤਾਏ,
ਗੁਰੂ ਅਰਜਨ ਦੇਵ ਸਾਹਿਬ ਜੀ ਬਾਬੇ ਕਿਆਂ ਦਾ ਬੜਾ ਸਤਿਕਾਰ ਕਰਦੇ, ਕਿਉਂਕਿ ਬਾਬਾ ਸ਼੍ਰੀ ਚੰਦਰ ਜੀ ਉਹਨਾਂ ਨੂੰ ਬਾਬੇ ਕਿਆਂ ਕਹਿੰਦੇ ਸੀ, ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਜੋ ਸੀ। ਤੇ ਗੁਰੂ ਅਰਜਨ ਸਾਹਿਬ ਜੀ ਸਾਡਾ ਇੰਨਾ ਸਤਿਕਾਰ ਕਰਦੇ, ਸਾਡੇ ਨਾਲ ਇੰਨਾ ਪ੍ਰੇਮ ਕਰਦੇ ਨੇ ਵੀ ਹਰ ਸਾਲ ਸਾਲ ਬਾਅਦ ਜਦੋਂ ਇੱਕ ਸਾਲ ਦਾ ਸਮਾਂ ਬੀਤਦਾ ਹੈ,
ਤਨ ਹਮ ਟਿਗ ਪੇਟ ਪਠਾਏ,
ਸਾਡੇ ਗੁਜਰਾਨ ਵਾਸਤੇ 500 ਰੁਪਇਆ ਭੇਜਦੇ ਹੁੰਦੇ ਹੈ। ਪੰਜਵੇਂ ਪਾਤਸ਼ਾਹ ਆਪ ਵੀ ਗਏ ਡੇਰਾ ਬਾਬਾ ਨਾਨਕ, ਜਦੋਂ ਤੁਸੀਂ ਦਰਸ਼ਨ ਕਰੋ ਨਾ, ਤੇ ਉੱਥੇ ਮਹਾਰਾਜ ਗੁਰੂ ਨਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਵੀ ਅਸਥਾਨ, ਗੁਰੂ ਹਰਗੋਬਿੰਦ ਸਾਹਿਬ ਵੀ ਉੱਥੇ ਗਏ ਹੈ, ਬਾਬਾ ਸ਼੍ਰੀ ਚੰਦਰ ਜੀ ਨੂੰ ਮਿਲੇ। ਤੋ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਵੀ ਪੰਜਵੇਂ ਪਾਤਸ਼ਾਹ ਇੰਨੇ ਪਰਉਪਕਾਰੀ ਨੇ, ਉਹ ਸਾਡੇ ਨਾਲ ਇੰਨਾ ਪ੍ਰੇਮ ਕਰਦੇ ਆ, ਸਾਡਾ ਸਨਮਾਨ ਕਰਦੇ ਆ ਵੀ ਹਰ ਸਾਲ ਸਾਨੂੰ 500 ਰੁਪਈਆ ਜਿਹੜਾ ਉਹ ਗੁਰੂ ਕੇ ਖਜ਼ਾਨੇ ਚੋਂ ਭੇਜਦੇ ਹਨ।
ਗਿਣ ਦੀਤ ਪੰਚ ਸਹਿ ਸਾਰੇ,
500 ਰੁਪਈਆ ਗਿਣ ਕੇ ਨਾ ਘੱਟ ਨਾ ਵੱਧ ਸਾਡੇ ਕੋਲ ਭੇਜਦੇ ਹਨ।
ਅਬ ਕਹਿ ਨੈ ਰਿਦ ਵਿਚਾਰੇ,
ਪਰ ਹੁਣ ਸਾਲ ਤੋਂ ਥੋੜੇ ਜੇ ਦਿਨ ਉੱਤੇ ਹੋ ਗਏ ਨੇ, ਇਸ ਵਾਰੀ ਨੀ ਹਾਲੇ ਉਹਨਾਂ ਨੇ ਮਾਇਆ ਭੇਜੀ। ਹਾਲਾਂਕਿ ਬਾਬਾ ਸ਼੍ਰੀ ਚੰਦ ਜੀ ਵਿਰਕਤ ਮਹਾਂਪੁਰਖ ਨੇ, ਇਹ ਤਾਂ ਪ੍ਰੇਮ ਦੀ ਖੇਡ ਹੈ ਵੀ ਕਿਤੇ ਪੰਜਵੇਂ ਪਾਤਸ਼ਾਹ ਨੇ ਸਾਨੂੰ ਭੁਲਾ ਤਾਂ ਨਹੀਂ ਦਿੱਤਾ, ਨਹੀਂ ਤਾਂ ਬਾਬਾ ਜੀ ਤਾਂ ਮਹਾਂਪੁਰਖ ਤਪੱਸਿਆ ਦੇ ਮੂਰਤ ਨੇ, ਮਾਇਆ ਤਾਂ ਜਿੰਨੀ ਮਰਜ਼ੀ ਪ੍ਰਗਟ ਕਰ ਲੈਣ। ਇਹ ਪ੍ਰੇਮ ਦੀ ਖੇਡ ਸੀ ਵੀ ਸਾਲ ਹੋ ਗਿਆ ਉਹਨਾਂ ਨੇ ਸਾਨੂੰ ਯਾਦ ਨਹੀਂ ਕੀਤਾ, ਵੀ ਸਾਲ ਤੋਂ ਸਮਾਂ ਉੱਪਰ ਹੋ ਗਿਆ, ਇਸ ਵੇਰੀ ਉਹਨਾਂ ਨੇ ਸਾਨੂੰ ਚੇਤੇ ਨਹੀਂ ਕੀਤਾ।
ਲੱਕ ਦੁਗਣੀ ਪਈ ਅਕੋਰਾ,
ਇਸ ਵੇਰੀ ਤਾਂ ਸਗੋਂ ਉਹਨਾਂ ਵੱਲ ਦੁਗਣੀ ਭੇਟਾ ਬਣਦੀ ਹੈ ਵੀ ਅੱਗੇ ਦਾ 500 ਰੁਪਈਆ ਭੇਜਦੇ ਆ ਸਲਾਨਾ, ਇਸ ਵੇਰੀ ਦੁਗਣੀ ਬਣਦੀ ਹੈ ਭੇਟਾ। ਕਿਉਂ? ਉਹ ਦੱਸਦੇ ਨੇ,
ਇੱਕ ਵਿਆਹ ਬਰਸ ਕੀ ਔਰਾ,
ਦੁਗਣੀ ਭੇਟਾ ਤਾਂ ਬਣਦੀ ਵੀ ਇਸ ਵੇਰੀ ਦਾ ਉਹਨਾਂ ਨੇ ਆਪਣਾ ਪੁੱਤ ਵੀ ਵਿਆਹਿਆ, ਉਹਦੀ ਵੀ ਵਧਾਈ ਬਣਦੀ ਆ ਸਾਡੇ ਵਾਸਤੇ। ਇੱਕ ਤਾਂ ਚਲੋ ਸਲਾਨਾ ਉਹ 500 ਰੁਪਈਆ ਭੇਜਦੇ ਆ, ਤੇ ਦੂਸਰੀ ਇਸ ਵੇਰੀ ਵਧਾਈ ਉਹਨਾਂ ਵੱਲ ਦੁੱਗਣੀ ਬਣਦੀ ਹੈ ਕਿ ਉਹਨਾਂ ਨੇ ਆਪਣੇ ਸਾਹਿਬਜ਼ਾਦੇ ਦੀ ਸ਼ਾਦੀ ਕੀਤੀ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਆਹ ਕੇ ਲਿਆਏ ਨੇ, ਤੇ ਉਹਦੀ ਵਧਾਈ ਵੀ ਸਾਡੇ ਬਣਦੀ ਹੈ।
ਤੂੰ ਗਮਨੋ ਤਿੰਨੋ ਆਵਾਸਾ,
ਭਾਈ ਕਮਲੀਆ ਜੀ ਏਦਾਂ ਕਰੋ ਵੀ ਤੁਸੀਂ ਆਪ ਚਲੇ ਜਾਓ ਪੰਜਵੇਂ ਪਾਤਸ਼ਾਹ ਕੋਲ, ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਜਾਓ।
ਹੋਏ ਕਠਨ ਲਿਓ ਤਨ ਪਾਸਾ,
ਉਹਨਾਂ ਦੇ ਪਾਸ ਜਾ ਕੇ ਸਾਡਾ ਸੁਨੇਹਾ ਦਿਓ ਕਿ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਵੀ ਸਾਡੀ ਭੇਟਾ ਨੀ ਭੇਜੀ ਮਹਾਰਾਜ ਜੀ, ਇਸ ਵੇਰਾ ਆਪ ਜੀ ਨੇ 500 ਰੁਪਈਆ ਬਣਦੀ, ਸਾਲ ਬਾਅਦ ਆਪ ਜੀ ਭੇਟ ਭੇਜਦੇ ਹੋ, ਇਸ ਵਾਰ ਨੀ ਭੇਜੀ, ਇਸ ਵੇਰੀ ਤਾਂ ਦੁਗਣੀ ਬਣਦੀ ਹੈ, ਇਹ ਜਾ ਕੇ ਤੁਸੀਂ ਕਹਿਣਾ ਹੈ।
ਕੋ ਹਮ ਦਿਸ਼ ਤੇ ਅਸ ਬਾਤੀ,
ਸਾਡੇ ਵੱਲੋਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਇਹ ਬਚਨ ਜਰੂਰ ਕਹਿਓ,
ਦਿਓ 1000 ਥਾਤੀ,
ਇਸ ਵੇਰੀ ਅਸੀਂ 500 ਨਹੀਂ, ਇਸ ਵੇਰੀ ਅਸੀਂ 1000 ਰੁਪਈਆ ਲੈਣਾ, ਦੁੱਗਣੇ ਲੈਣੇ ਆ, ਕਿਉਂਕਿ ਇਸ ਵੇਰੀ ਵਿਆਹ ਕੀਤਾ ਆਪ ਜੀ ਨੇ ਪੁੱਤ ਦਾ, ਤੇ ਸ਼ਾਦੀ ਦਾ ਵੀ ਸਾਡਾ ਸ਼ਗਨ ਬਣਦਾ, ਸਾਡੀ ਵਧਾਈ ਬਣਦੀ ਹੈ।
ਅਰ ਚੰਚਲ ਏਕ ਤੁਰੰਗਾ,
ਉਹਨਾਂ ਨੂੰ ਕਿਹੋ ਵੀ ਜਿੱਥੇ 1000 ਰੁਪਈਆ ਦੇਣ ਉੱਥੇ ਇੱਕ ਵਧੀਆ ਜਿਹਾ ਘੋੜਾ ਵੀ ਭੇਜਣ ਸਾਡੇ ਵਾਸਤੇ। ਚੰਚਲ, ਚੰਚਲ ਕਹਿੰਦੇ ਜਿਹੜਾ ਬਹੁਤ ਬਲੀ ਹੋਵੇ, ਚੰਚਲ ਕਹੀਏ ਜਿਹੜਾ ਬਹੁਤ ਜ਼ਿਆਦਾ ਪੈਰਾਂ ਨੂੰ ਜ਼ਮੀਨ ਤੇ ਆਲਸੀ ਘੋੜਾ ਨੀ ਨਾ ਚੰਗਾ ਹੁੰਦਾ, ਜਿਹੜਾ ਦਲਿਦਰੀ ਜਿਹਾ ਬਣ ਕੇ ਖਲੋਤਾ ਰਹੇ ਉਹ ਚੰਗਾ ਨੀ ਲੱਗਦਾ, ਸੋਹਣਾ ਨੀ ਲੱਗਦਾ। ਕਹਿੰਦੇ ਵੀ ਚੰਚਲ ਜਿਹਾ ਘੋੜਾ ਹੋਵੇ ਉਹ ਸਾਡੇ ਲਈ ਭੇਜਣ ਨਾਲ,
ਕਰ ਦੀਜੇ ਮੇਰੇ ਸੰਗਾ,
ਤੂੰ ਆਖੀ ਵੀ ਮੇਰੇ ਨਾਲ ਭੇਜ ਦਿਓ ਘੋੜਾ ਵੀ ਤੇ 1000 ਰੁਪਈਆ ਵੀ।
ਜਬ ਸ਼੍ਰੀ ਅਰਜਨ ਟਿਗ ਜਾਵੋ,
ਤੇ ਭਾਈ ਕਮਲੀਆ ਜੀ ਇੱਕ ਗੱਲ ਦਾ ਖਿਆਲ ਰੱਖਿਓ ਕਿ ਜਦੋਂ ਤੁਸੀਂ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਜਾਣਾ,
ਰਹੋ ਖਰੋ ਨਾ ਬੈਠੋ ਆਵੋ,
ਉੱਥੇ ਖਲੋਤੇ ਹੀ ਰਹਿਣਾ, ਤੂੰ ਬੈਠਣਾ ਨਹੀਂ ਹੈ, ਤੂੰ ਖਲੋਤੇ ਹੀ ਜਾਣਾ, ਉੱਥੇ ਖਲੋਤੇ ਹੀ ਰਹਿਣਾ, ਉਹਨਾਂ ਦੇ ਕੋਲ ਬੈਠਣਾ ਨਹੀਂ ਹੈ, ਤੇਰੀ ਤੈਨੂੰ ਸਾਡੀ ਆਗਿਆ। ਇਹ ਬਾਬਾ ਜੀ ਦੀ, ਬਾਬਾ ਜੀ ਦਾ ਹੁਕਮ ਸੀ, ਉਹਨਾਂ ਦੀ ਕੋਈ ਰਮਜ ਹੋਵੇਗੀ, ਇਹਦੇ ਚ ਮਹਾਂਪੁਰਖਾਂ ਦੀਆਂ ਰਮਜਾਂ ਹੁੰਦੀਆਂ। ਕਹਿੰਦੇ ਵੀ ਤੂੰ ਉੱਥੇ ਬੈਠਣਾ ਨਹੀਂ ਹੈ, ਉੱਥੇ ਖਲੋਤਿਆਂ ਖਲੋਤਿਆਂ ਹੀ ਗੁਰੂ ਸਾਹਿਬ ਜੀ ਕੋਲੋਂ ਇਹ ਭੇਟਾ ਮੰਗਣੀ ਹੈ।
ਸਭ ਖਰੇ ਖਰੇ ਨਿਜ ਲੀਜੇ,
ਔਰ ਖਲੋਤਿਆਂ ਹੀ ਉਹ ਸਾਰੀ ਭੇਟਾ ਮੰਗਣੀ ਹੈ ਤੇ ਖਲੋਤਿਆਂ ਹੀ ਲੈਣੀ ਹੈ।
ਪੁਨ ਹਮ ਦਿਸ਼ ਆਵਨ ਕੀਜੇ,
ਤੇ ਫਿਰ ਉੱਥੋਂ ਵਾਪਸ ਸਾਡੇ ਵੱਲ ਚੱਲ ਕੇ ਆਵੀ ਭੇਟਾ ਲੈ ਕੇ।
ਰਹੁ ਤਿੰਨ ਟਿਗ ਤਾਵਤ ਠਾਂਡੇ,
ਜਦੋਂ ਤੱਕ ਉਹ ਸਾਡੀ ਭੇਟਾ ਦਿੰਦੇ ਨੀ ਉਦੋਂ ਤਾਈ ਤੂੰ ਉਹਨਾਂ ਕੋਲ ਖਲੋਤੇ ਰਹਿਣਾ ਹੱਥ ਜੋੜ ਕੇ ਅਦਬ ਨਾਲ, ਖਲੋ ਕੇ ਉਹਨਾਂ ਦੇ ਕੋਲ ਸੇਵਾ ਟਹਿਲ ਚ ਹਾਜ਼ਰ ਰਹਿਣਾ ਹੈ।
ਮੈਂ ਜਾਵਤ ਦੇ ਤਨ ਕਾਢੇ,
ਜਦੋਂ ਤੱਕ ਉਹ ਮਾਇਆ ਨੀ ਕੱਢ ਕੇ ਦੇ ਦਿੰਦੇ, ਘੋੜਾ ਨੀ ਦੇ ਦਿੰਦੇ।
ਜਬ ਦੇ ਉਪਾਇਨ ਸਾਰੀ,
ਉਦੋਂ ਤੱਕ ਤੂੰ ਖਲੋਤੇ ਰਹਿਣਾ ਜਦੋਂ ਭੇਟਾ ਸਾਰੀ ਕੱਢ ਕੇ ਦੇ ਦੇਣ।
ਤਬ ਨਿਕਸੋ ਪੂਰੀ ਮਜਾਰੀ,
ਫਿਰ ਤੂੰ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਚ ਨਮਸਕਾਰ ਕਰਕੇ ਉਥੋਂ ਬਾਹਰ ਨਿਕਲ ਕੇ ਆਵੀ।
ਪੁਨ ਬੈਠੋ ਸੁਪਤੋ ਆਚੇ,
ਬਾਹਰ ਆ ਕੇ ਭਾਵੇਂ ਬਹਿ ਜੀ ਭਾਵੇਂ ਆਰਾਮ ਕਰੀ ਸੋਵੀ, ਪਰ ਗੁਰੂ ਕੀ ਨਗਰੀ ਵਿਚ ਨੀ ਜਾ ਕੇ ਤੂੰ ਬੈਠਣਾ। ਉਥੇ ਜਾ ਕੇ ਖੜੇ ਖੜੋਤੇ ਹੀ ਮਹਾਰਾਜ ਜੀ ਕੋਲੋਂ ਭੇਟਾ ਮੰਗਣੀ, ਗੁਰੂ ਰਾਮਦਾਸ ਸਾਹਿਬ ਦੀ ਨਗਰੀ ਦਾ ਭੈ ਰੱਖਣਾ ਮਨ ਚ ਕਿ ਤੂੰ ਉਥੇ ਪਾਸਾ ਮਾਰ ਕੇ ਨੀ ਬੈਠਣਾ, ਅਦਬ ਰੱਖਣਾ ਗੁਰੂ ਸਾਹਿਬ ਜੀ ਦਾ। ਤੇ ਉਥੋਂ ਲੈ ਕੇ ਭੇਟਾ ਖੜੇ ਖੜੋਤਿਆ ਜਦੋਂ ਵਾਪਸ ਆ ਜਾਏ ਨਗਰ ਚੋਂ ਬਾਹਰ ਆ ਜਾਏ, ਤੇ ਬਾਹਰ ਆ ਕੇ ਤੇ ਫਿਰ ਤੂੰ ਭਾਵੇਂ ਲੇਟ ਜਾਈ ਭਾਵੇਂ ਆਰਾਮ ਕਰ ਲਈ, ਫਿਰ ਤੈਨੂੰ ਛੁੱਟੀ ਹੈ।
ਕਿਤੇ ਆਵੋ ਜਿਮ ਚਿਤ ਬਾਂਚੇ,
ਫਿਰ ਭਾਵੇਂ ਰਸਤੇ ਚ ਆਰਾਮ ਕਰਦਾ ਜਿੰਨੇ ਦਿਨਾਂ ਚ ਮਰਜ਼ੀ ਆ ਜਾਏ।
ਸੁਨ ਆਇਸ ਕੋ ਸਿਰ ਤਾਰਾ,
ਬਾਬਾ ਸ਼੍ਰੀ ਚੰਦ ਜੀ ਦੀ ਇਹ ਆਗਿਆ ਭਾਈ ਕਮਲੀਆ ਜੀ ਨੇ ਸੁਣੀ ਤੇ ਕਹਿਣ ਲੱਗਾ ਬਾਬਾ ਜੀ ਸਤ ਬਚਨ
ਕਰ ਬੰਦਨ ਪੰਥ ਪਦਾਰਾ,
ਵੰਦਨਾ ਕਰਕੇ ਬਾਬਾ ਜੀ ਨੂੰ ਨਮਸਕਾਰ ਕਰਕੇ ਭਾਈ ਕਮਲੀਆ ਜੀ ਬਾਬਾ ਸ਼੍ਰੀ ਚੰਦ ਜੀ ਤੋਂ ਡੇਰਾ ਬਾਬਾ ਨਾਨਕ ਤੋਂ ਵਿਦਾ ਹੋ ਗਏ।
ਚੱਲ ਸਨੇ ਸਨੇ ਪੂਰੇ ਆਵਾ,
ਸਹਿਜ ਸਹਿਜ ਚੱਲ ਕੇ ਭਾਈ ਕਮਲੀਆ ਜੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਹਨ।
ਵਿੱਚ ਪ੍ਰਵਿਸ਼ਿਓ ਪਿਖ ਮੁੱਦ ਪਾਵਾ,
ਗੁਰੂ ਰਾਮਦਾਸ ਸਾਹਿਬ ਦੀ ਨਗਰੀ ਚ ਆਏ ਭਾਈ ਕਮਲੀਆ ਜੀ ਬੜੇ ਵਰਿਆਂ ਬਾਅਦ ਆਏ ਸੀ। ਵੇਖਿਆ ਨਗਰੀ ਦੀਆਂ ਰੌਣਕਾਂ ਬੜੀਆਂ ਸੁੰਦਰ, ਬੜੇ ਸੋਹਣੇ ਬਾਜ਼ਾਰ ਰਚੇ ਨੇ, ਸੋਹਣਾ ਦਰਬਾਰ ਬਣਿਆ ਹੋਇਆ, ਸੋਹਣਾ ਸਰੋਵਰ ਬਣਿਆ ਹੋਇਆ, ਵੇਖ ਕੇ ਭਾਈ ਕਮਲੀਆ ਜੀ ਬਹੁਤ ਹੀ ਖੁਸ਼ ਹੋਏ।
ਸ਼੍ਰੀ ਅਰਜਨ ਥਿਤ ਜਿਸ ਥਾਨਾ,
ਜਿਸ ਜਗ੍ਹਾ ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਸਨ।
ਸੁਨ ਸੁਧ ਕੋ ਨਿਕਟ ਪਿਆਨਾ,
ਪਤਾ ਕੀਤਾ ਵੀ ਕਿੱਥੇ ਨੇ। ਖਬਰ ਲੈ ਕੇ ਸੁਧ ਲੈ ਕੇ ਭਾਈ ਕਮਲੀਆ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਹਾਜ਼ਰ ਹੋਏ।
ਵਿੱਚ ਸਭਾ ਸੁਜਾਏ ਪ੍ਰਵੇਸ਼ਾ,
ਮਹਾਰਾਜ ਜੀ ਦਾ ਦੀਵਾਨ ਲੱਗਾ ਹੋਇਆ, ਸੰਗਤ ਬੈਠੀ ਹੋਈ, ਸਭਾ ਵਿੱਚ ਭਾਈ ਕਮਲੀਆ ਜੀ ਹਾਜ਼ਰ ਹੋਏ।
ਕਰ ਬੰਦਨ ਦੀਨ ਸੰਦੇਸਾ,
ਪੰਜਵੇਂ ਪਾਤਸ਼ਾਹ ਜੀ ਸੰਗਤ ਨਾਲ ਬਚਨ ਬਿਲਾਸ ਕਰ ਰਹੇ ਸਨ। ਤੋ ਭਾਈ ਕਮਲੀਆ ਜੀ ਆਏ ਤੇ ਬਾਬਾ ਸ਼੍ਰੀ ਚੰਦ ਜੀ ਦਾ ਸੁਨੇਹਾ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਦਿੱਤਾ।
ਸ਼੍ਰੀ ਚੰਦ ਖੁਸ਼ੀ ਬਹੁ ਕੀਨੀ,
ਕਹਿਣ ਲੱਗੇ ਮਹਾਰਾਜ ਜੀ ਬਾਬਾ ਸ਼੍ਰੀ ਚੰਦ ਜੀ ਆਪ ਜੀ ਦਾ ਪ੍ਰੇਮ ਜਾਣਦਿਆਂ ਬਹੁਤ ਹੀ ਖੁਸ਼ ਨੇ, ਉਹਨਾਂ ਨੇ ਆਪ ਜੀ ਦੇ ਪ੍ਰਤੀ ਬਹੁਤ ਹੀ ਖੁਸ਼ੀ ਪ੍ਰਗਟ ਕੀਤੀ ਹੈ।
ਜਹ ਭੇਟ ਆਪਣੀ ਲੀਨੀ,
ਉਹ ਆਪਣੀ ਭੇਟਾ ਆਪ ਜੀ ਕੋਲੋਂ ਮੰਗਦੇ ਹੈ, ਆਪ ਜੀ ਪਾਸੋਂ ਆਪਣੀ ਭੇਟਾ ਲੈਣੀ ਚਾਹੁੰਦੇ ਹਨ।
ਮਮ ਆਵਨ ਕਾਰਜ ਇਹੀ,
ਮਹਾਰਾਜ ਮੇਰੇ ਆਉਣ ਦਾ ਕਾਰਜ ਇਹੀ ਹੈ, ਮੈਂ ਇਸੇ ਕੰਮ ਨੂੰ ਆਇਆ ਕਿ ਬਾਬਾ ਸ਼੍ਰੀ ਚੰਦ ਜੀ ਦੀ ਭੇਟਾ ਲੈਣੀ ਹੈ।
ਅਬ ਦੁਗਨ ਪ੍ਰਥਮ ਤੇ ਲਈ,
ਅੱਗੇ ਆਪ ਜੀ 500 ਰੁਪਈਆ ਸਾਲ ਬਾਅਦ ਭੇਜ ਦਿਓ, ਇਸ ਵਾਰੀ ਦੁਗਣੀ ਮੰਗੀ ਹੈ ਬਾਬਾ ਜੀ ਨੇ। ਉਹਨਾਂ ਨੇ ਆਖਿਆ ਵੀ ਇਸ ਵਾਰੀ ਆਪ ਜੀ ਦੇ ਪੁੱਤ ਵਿਆਹਿਆ ਤੇ ਉਹਦੀ ਵਧਾਈ ਵੀ ਬਣਦੀ ਹੈ, ਇਸ ਵੇਰਾ ਉਹਨਾਂ ਨੇ ਦੁੱਗਣੀ ਭੇਟਾ ਮੰਗੀ ਹੈ।
ਅਰ ਲੈਨੋ ਸੰਗ ਤੁਰੰਗਾ,
ਨਾਲ ਇੱਕ ਘੋੜਾ ਵੀ ਮੰਗਿਆ ਬਾਬਾ ਜੀ ਨੇ।
ਹੈ ਕਾਰਨ ਵਿਆਹ ਉਮੰਗਾ,
ਘੋੜਾ ਇਸ ਕਰਕੇ ਮੰਗਿਆ ਕਿਉਂਕਿ ਆਪ ਜੀ ਨੇ ਪੁੱਤ ਵਿਆਹਿਆ ਹੈ, ਉਹਦੀ ਵਧਾਈ ਵਜੋਂ ਘੋੜਾ ਮੰਗਿਆ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਘੋੜਿਆਂ ਤੇ ਸਵਾਰ ਹੁੰਦੇ ਹੈ, ਘੋੜਿਆਂ ਨਾਲ ਬੜਾ ਪ੍ਰੇਮ ਕਰਦੇ ਹੈ, ਇਸ ਕਰਕੇ ਉਹਨਾਂ ਨੇ ਵੀ ਘੋੜਾ ਮੰਗਿਆ ਹੈ।
ਤੁਮ ਦਿਓ ਨਾ ਬਿਲਮ ਲਗਾਈ,
ਮਹਾਰਾਜ ਜੀ ਆਪ ਜੀ ਕਿਰਪਾ ਕਰੋ, ਬਿਨਾਂ ਦੇਰੀ ਤੋਂ ਇਹ ਭੇਟਾ ਆਪ ਜੀ ਮੈਨੂੰ ਦੇ ਦਿਓ।
ਇਸ ਕਾਰਨ ਤੇ ਇਮ ਗਾਈ,
ਇਸੇ ਕਾਰਨ ਕਰਕੇ ਮੈਂ ਤੁਹਾਡੇ ਕੋਲ ਚੱਲ ਕੇ ਆਇਆ ਤੇ ਬਾਬਾ ਸ਼੍ਰੀ ਚੰਦ ਜੀ ਦੇ ਮੈਨੂੰ ਭੇਜਿਆ ਹੈ।
ਲਿਓ ਖਰੋ ਖਰੋ ਤਨ ਥਾਤੀ,
ਉਹਨਾਂ ਨੇ ਮੈਨੂੰ ਇਹ ਵੀ ਹੁਕਮ ਕੀਤਾ ਵੀ ਤੂੰ ਬੈਠਣਾ ਨੀ ਹੈ, ਉੱਥੇ ਜਾ ਕੇ ਖੜੇ ਖੜੋਤੇ ਹੀ ਮਹਾਰਾਜ ਜੀ ਦੇ ਕੋਲੋਂ ਇਹ ਸਾਰੀਆਂ ਭੇਟਾਵਾਂ ਲੈਣੀਆਂ ਹਨ।
ਨੈ ਕੀਜੇ ਬੈਠਣ ਬਾਤੀ,
ਉਹਨਾਂ ਨੇ ਹੁਕਮ ਕੀਤਾ ਮੈਨੂੰ ਵੀ ਤੂੰ ਬੈਠਣਾ ਨੀ ਹੈ, ਉੱਥੇ ਖਲੋ ਕੇ ਹੀ ਮਹਾਰਾਜ ਜੀ ਕੋਲੋਂ ਭੇਟਾ ਮੰਗਣੀ ਹੈ ਤੇ ਖਲੋਤੇ ਹੀ ਭੇਟਾ ਲੈ ਕੇ ਵਾਪਸ ਆਉਣਾ।
ਮੈਂ ਆਇਸ ਕਰੋ ਨਾ ਭੰਗਾ,
ਮਹਾਰਾਜ ਮੇਰੀ ਇਹ ਮਜਬੂਰੀ ਹੈ, ਮੈਂ ਬਾਬਾ ਜੀ ਦੀ ਆਗਿਆ ਭੰਗ ਨਹੀਂ ਕਰ ਸਕਦਾ, ਮੈਂ ਬੈਠ ਨਹੀਂ ਸਕਦਾ ਆਪ ਜੀ ਦੇ ਪਾਸ
ਤੇ ਉਹ ਦਰਬ ਹਜ਼ਾਰ ਤੁਰੰਗਾ
ਮਹਾਰਾਜ ਆਪ ਜੀ ਇੱਕ ਹਜ਼ਾਰ ਰੁਪਈਆ ਤੇ ਇੱਕ ਘੋੜਾ ਕਿਰਪਾ ਕਰਕੇ ਮੈਨੂੰ ਦੇ ਦਿਓ
ਸ਼੍ਰੀ ਅਰਜਨ ਸੀਤਲ ਛਾਤੀ
ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਜਦੋਂ ਬਾਬਾ ਸ਼੍ਰੀ ਚੰਦ ਜੀ ਦੇ ਬਚਨ ਸੁਣੇ ਵੀ ਸਾਡੇ ਵੱਡਿਆਂ ਦੇ ਸਾਹਿਬਜ਼ਾਦੇ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ ਤੇ ਬੜੀ ਤਪੱਸਿਆ ਦੀ ਮੂਰਤ ਨੇ ਮਹਾਂਪੁਰਖ ਨੇ ਤੋ ਮਹਾਰਾਜ ਜੀ ਨੇ ਬਹੁਤ ਖੁਸ਼ੀ ਮਨਾਈ ਕਿ ਬਾਬਾ ਸ਼੍ਰੀ ਚੰਦ ਜੀ ਨੇ ਸਾਨੂੰ ਯਾਦ ਕੀਤਾ ਸਾਡੇ ਨਾਲ ਪ੍ਰੇਮ ਪ੍ਰਗਟ ਕੀਤਾ ਤੋ ਪੰਜਵੇਂ ਪਾਤਸ਼ਾਹ ਜੀ ਨੇ ਬਹੁਤ ਹੀ ਪ੍ਰੇਮ ਕੀਤਾ ਬਹੁਤ ਹੀ ਸਤਿਕਾਰ ਕੀਤਾ
ਸੁਨ ਮਾਨਤ ਪੇ ਤਿਸ ਬਾਤੀ
ਕਹਿਣ ਲੱਗੇ ਭਾਈ ਕਮਲੀਆ ਜੀ ਜੀਓ ਆਇਆ ਬਾਬਾ ਸ਼੍ਰੀ ਚੰਦ ਜੀ ਦਾ ਬਚਨ ਸਾਡੇ ਸਿਰ ਮੱਥੇ ਜੋ ਉਹਨਾਂ ਨੇ ਫੁਰਮਾਇਆ ਅਸੀਂ ਮੰਨਾਂਗੇ
ਕਹੇ ਬਾਪ ਲਿਓ ਤਨ ਸਾਰੋ
ਕਹਿਣ ਲੱਗੇ ਵੀ ਜਿੰਨੀ ਮਾਇਆ ਬਾਬਾ ਜੀ ਨੇ ਕਹੀ ਆ ਓਨੀ ਹਾਜ਼ਰ ਕਰਾਂਗੇ ਇਹ ਘਰ ਵਿੱਚ ਸਭ ਕੁਝ ਗੁਰੂ ਨਾਨਕ ਸਾਹਿਬ ਦਾ ਹੀ ਤਾਂ ਹੈ ਉਹ ਗੁਰੂ ਨਾਨਕ ਕੇ ਨੇ ਇਹ ਵੀ ਗੁਰੂ ਨਾਨਕ ਸਾਹਿਬ ਦਾ ਘਰ ਹੈ ਤੋ ਜੋ ਹੁਕਮ ਕਰਨਗੇ ਹਾਜ਼ਰ ਹੈ
ਅਬ ਕੀਜੇ ਜਾਏ ਆਹਾਰ
ਏਦਾਂ ਕਰੋ ਭਾਈ ਕਮਲੀਆ ਜੀ ਤੁਸੀਂ ਦੂਰੋਂ ਆਏ ਹੋ ਤੇ ਪਹਿਲਾਂ ਲੰਗਰ ਚ ਜਾ ਕੇ ਤੁਸੀਂ ਪ੍ਰਸ਼ਾਦਾ ਛਕ ਲਓ ਤੁਸੀਂ ਜਾ ਕੇ ਭੋਜਨ ਛਕ ਲਓ
ਸ਼੍ਰੀ ਨਾਨਕ ਨੰਦ ਬਿਲੰਦੇ
ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਨੇ ਬਾਬਾ ਸ਼੍ਰੀ ਚੰਦ ਜੀ
ਨਿਤ ਪੂਜਨੀਏ ਸੁਖ ਕੰਦੇ
ਨਿਤ ਹੀ ਪੂਜਨੀਏ ਨੇ ਬਹੁਤ ਹੀ ਮਹਾਨ ਮਹਾਂਪੁਰਖ ਹਨ
ਜਿਮ ਆਗਿਆ ਦੇ ਪਠਾਈ
ਜਿਵੇਂ ਉਹਨਾਂ ਨੇ ਬਚਨ ਕਰਕੇ ਭੇਜਿਆ ਹੈ
ਹਮ ਮੇਟੇ ਨਹੀਂ ਕਦਾਈ
ਅਸੀਂ ਉਹਨਾਂ ਦਾ ਇਹ ਬਚਨ ਸਿਰ ਮੱਥੇ ਪ੍ਰਵਾਨ ਕਰਾਂਗੇ ਕਦੇ ਨਹੀਂ ਉਹਨਾਂ ਦਾ ਬਚਨ ਮੋੜਾਂਗੇ ਜੋ ਬਚਨ ਉਹਨਾਂ ਨੇ ਕੀਤਾ ਸਾਨੂੰ ਪ੍ਰਵਾਨ ਹੈ
ਇਮ ਕਹਿ ਸਿੱਖ ਸੰਗ ਮਿਲਾਇਓ
ਏਦਾਂ ਕਹਿ ਕੇ ਮਹਾਰਾਜ ਜੀ ਨੇ ਇੱਕ ਸੇਵਾਦਾਰ ਨੂੰ ਹੁਕਮ ਕੀਤਾ ਵੀ ਜਾਓ ਭਾਈ ਕਮਲੀਆ ਜੀ ਨੂੰ ਲੰਗਰ ਚ ਲੈ ਕੇ ਜਾਓ ਤੇ ਜਾ ਕੇ ਲੰਗਰ ਛਕ ਲੈਣ
ਇਸ ਥਾਨ ਦੇਗ ਕੇ ਆਇਓ
ਤੇ ਕਹਿੰਦੇ ਇੱਕ ਸੇਵਾਦਾਰ ਗਿਆ ਭਾਈ ਕਮਲੀਆ ਜੀ ਨੂੰ ਨਾਲ ਲੈ ਕੇ ਉਹਨੇ ਲੰਗਰ ਵਾਲੇ ਸਥਾਨ ਤੇ ਕਿਹਾ ਜੀ ਇੱਥੇ ਆਪ ਜੀ ਲੰਗਰ ਵਰਤਦਾ ਤੇ ਲੰਗਰ ਛਕੋ
ਸ਼੍ਰੀ ਗੰਗਾ ਤੈ ਵਰਤਾਵੇ
ਮਾਤਾ ਗੰਗਾ ਜੀ ਜੋ ਗੁਰੂ ਕੇ ਮਹਿਲ ਨੇ ਵੇਖੋ ਵੀ ਆਪਣੇ ਹੱਥੀ ਸੇਵਾ ਕਰਦੇ ਲੰਗਰਾਂ ਚ ਏਡੀ ਵੱਡੀ ਸੇਵਾ ਮਹਾਨ ਸੇਵਾ ਲੰਗਰਾਂ ਦੀ ਮਾਤਾ ਗੰਗਾ ਜੀ ਆਪਣੇ ਹੱਥੀ ਨਾ ਪ੍ਰਸ਼ਾਦੇ ਵਰਤਾ ਰਹੇ ਸੀ ਪਕਾਉਣ ਦੀ ਵੀ ਸੇਵਾ ਕਰਦੇ ਜਦੋਂ ਸਮਾਂ ਬਣਦਾ ਉਦੋਂ ਵਰਤਾਉਣ ਦੀ ਵੀ ਸੇਵਾ ਕਰਦੇ ਮਾਤਾ ਗੰਗਾ ਜੀ ਪ੍ਰਸ਼ਾਦਾ ਵਰਤਾ ਰਹੇ ਸਨ
ਸਿੱਖ ਸੰਗਤ ਲੈ ਸਭ ਖਾਵੇ
ਸੰਗਤ ਬਹੁਤ ਜ਼ਿਆਦਾ ਸੀ ਤੇ ਸੰਗਤ ਲੈ ਕੇ ਪ੍ਰਸ਼ਾਦਾ ਛਕ ਰਹੀ ਹੈ
ਗਨ ਦਾਸ ਕਰੇ ਬਹੁ ਸੇਵਾ
ਬਹੁਤ ਸਾਰੇ ਸੇਵਾਦਾਰ ਤੇ ਦਾਸ ਜਿਹੜੇ ਨੇ ਉਹ ਲੰਗਰ ਦੇ ਵਿੱਚ ਸੇਵਾ ਨਿਭਾ ਰਹੇ ਸਨ
ਜੈ ਲੰਗਰ ਸ਼੍ਰੀ ਗੁਰਦੇਵਾ
ਜਿੱਥੇ ਮਹਾਰਾਜ ਜੀ ਦਾ ਲੰਗਰ ਚੱਲਦਾ ਲੰਗਰ ਵਿੱਚ ਸੇਵਾ ਚੱਲ ਰਹੀ ਹੈ
ਨਿਜ ਕਰ ਤੇ ਗਨ ਕੋ ਦੇਨਾ
ਆਪਣੇ ਹੱਥੀ ਮਾਤਾ ਗੰਗਾ ਜੀ ਸਭ ਨੂੰ ਪ੍ਰਸ਼ਾਦਾ ਵਰਤਾ ਰਹੇ ਹਨ
ਗਨ ਭੋਜਨ ਕਰਤੇ ਲੈਨਾ
ਔਰ ਬਹੁਤ ਸਾਰੀ ਸੰਗਤ ਭੋਜਨ ਲੈ ਕੇ ਪ੍ਰਸ਼ਾਦਾ ਲੈ ਕੇ ਛਕ ਰਹੀ ਹੈ
ਫਿਰ ਪਯੋ ਕਮਲੀਆ ਜਾਏ
ਭਾਈ ਕਮਲੀਆ ਜੀ ਜਾ ਕੇ ਨਾ ਪੰਗਤ ਵਿੱਚ ਖਲੋਗੇ ਇੱਕ ਪਾਸੇ ਬਹਿ ਹੁਕਮ ਸੀ ਵੀ ਬੈਠਣਾ ਨਹੀਂ ਹੈ ਉਹ ਇੱਕ ਪਾਸੇ ਜਾ ਕੇ ਭਾਈ ਕਮਲੀਆ ਜੀ ਖਲੋ ਗਏ
ਮੈਂ ਬੈਠੇ ਉਹ ਖਰੋ ਰਹਾਏ
ਬੈਠੇ ਨੀ ਪੰਗਤ ਵਿੱਚ ਤੇ ਖਲੋਤੇ ਹੀ ਰਹੇ
ਕਹਿ ਮਾਈ ਦਿਓ ਆਹਾਰਾ
ਮਾਤਾ ਜੀ ਕੋਲੋਂ ਲੰਘ ਗਏ ਇੱਕ ਵਾਰੀ ਉਹਨੇ ਆਵਾਜ਼ ਮਾਰੀ ਭਾਈ ਕਮਲੀਆ ਜੀ ਨੇ ਮਾਤਾ ਜੀ ਮੈਨੂੰ ਵੀ ਦੋ ਪ੍ਰਸ਼ਾਦੇ ਦੇ ਦਿਓ
ਅਚ ਲੇਵੋ ਮੈਂ ਇਸ ਬਾਰਾ
ਮੈਂ ਵੀ ਪ੍ਰਸ਼ਾਦਾ ਛਕ ਲਵਾ
ਕੱਛ ਮਾਤਾ ਰੁੱਖ ਨੇ ਕੀਨਾ
ਮਾਤਾ ਜੀ ਨੇ ਧਿਆਨ ਹੀ ਨਹੀਂ ਕੀਤਾ ਉਹਦੇ ਵੱਲ ਕਿਉਂਕਿ ਸੰਗਤ ਬਹੁਤ ਜ਼ਿਆਦਾ ਸੀ ਰਸ਼ ਬਹੁਤ ਜ਼ਿਆਦਾ ਸੀ ਨਾਲੇ ਉਹ ਖਲੋਤਾ ਸੀ ਮਾਤਾ ਜੀ ਜਿਹੜੇ ਬੈਠੇ ਨੇ ਉਹਨਾਂ ਨੂੰ ਵਰਤਾ ਰਹੇ ਸਨ ਤੇ ਮਾਤਾ ਜੀ ਨੇ ਇਹਦੇ ਵੱਲ ਧਿਆਨ ਨਹੀਂ ਕੀਤਾ
ਬਹੁ ਨਰਕੋ ਦੇ ਪ੍ਰਬੀਨਾ
ਬਾਕੀ ਜਿਹੜੀ ਸੰਗਤ ਸੀ ਉਹਨਾਂ ਨੂੰ ਮਾਤਾ ਜੀ ਪ੍ਰਸ਼ਾਦਾ ਵਰਤਾਈ ਜਾਂਦੇ ਹਨ
ਪੁਨ ਜਾਚਿਓ ਮੋਕੋ ਦੀਜੇ
ਇਹਨੇ ਦੁਬਾਰਾ ਫਿਰ ਜਾ ਕੇ ਮਾਤਾ ਜੀ ਕੋਲੋਂ ਮੰਗਿਆ ਕਹਿਣ ਲੱਗਾ ਮਾਤਾ ਜੀ ਮੈਨੂੰ ਵੀ ਪ੍ਰਸ਼ਾਦਾ ਦੇ ਦਿਓ
ਨੈ ਤਨਕ ਬਿਲਮ ਕੋ ਕੀਜੇ
ਮਾਤਾ ਜੀ ਦੇਰੀ ਨਾ ਲਾਓ ਕਿਉਂਕਿ ਮੇਰਾ ਕੋਈ ਜ਼ਰੂਰੀ ਕਾਰਜ ਹੈ ਤੇ ਮੈਂ ਜਾ ਕੇ ਕਰਨਾ ਆਪ ਜੀ ਕਿਰਪਾ ਕਰਕੇ ਮੈਨੂੰ ਪ੍ਰਸ਼ਾਦਾ ਦੇ ਦਿਓ
ਗਨ ਸਿੱਖਨ ਬਾਂਟਤ ਸੋਈ
ਤੇ ਮਾਤਾ ਜੀ ਤੁਸੀਂ ਸਾਰੇ ਸਿੱਖਾਂ ਨੂੰ ਪ੍ਰਸ਼ਾਦਾ ਵੰਡ ਰਹੇ ਹੋ ਤੇ ਮੈਨੂੰ ਵੀ ਵੰਡ ਦਿਓ ਦੇ ਦਿਓ
ਕਿਤ ਮੈਂ ਅਤਕਾਹਲ ਹੋਈ
ਉਹ ਮਾਤਾ ਜੀ ਸੰਗਤ ਬਹੁਤ ਜ਼ਿਆਦਾ ਸੀ ਸਾਰੇ ਕੋਈ ਇਧਰੋਂ ਮੰਗਦਾ ਪ੍ਰਸ਼ਾਦਾ ਕੋਈ ਉਧਰੋਂ ਤੇ ਸੰਗਤ ਜ਼ਿਆਦਾ ਹੋਣ ਕਰਕੇ ਸੁਭਾਵਿਕ ਸੀ ਮਨ ਥੋੜਾ ਜਿਹਾ ਕਾਲਾ ਜਿਹਾ ਪਿਆ ਹੋਇਆ ਸੀ ਮਾਤਾ ਜੀ ਦਾ ਪ੍ਰਸ਼ਾਦਾ ਵਰਤਾਉਂਦਿਆਂ
ਬਚ ਬੋਲੀ ਐਦੀ ਜੈਸੇ
ਸੁਭਾਵਿਕ ਹੀ ਮਾਤਾ ਜੀ ਮਨ ਕਾਲਾ ਜਿਹਾ ਪਿਆ ਰਸ਼ ਜ਼ਿਆਦਾ ਸੀ ਤੇ ਕਾਲਾ ਜਿਹਾ ਪਿਆ ਹੋਇਆ ਤੇ ਮਾਤਾ ਜੀ ਮਨ ਚ ਸੋਚ ਕੇ ਵੀ ਇਹ ਖਲੋਤਾ ਪ੍ਰਸ਼ਾਦਾ ਮੰਗੀ ਜਾਂਦਾ ਕਹਿਣ ਲੱਗੀ ਵੀ ਤੂੰ ਐਦੀ ਹੈ ਵੀ ਐਦੀਆਂ ਵਾਂਗੂ ਖਲੋ ਕੇ ਪ੍ਰਸ਼ਾਦਾ ਮੰਗਦਾ ਵੀ ਮੈਨੂੰ ਪਹਿਲਾਂ ਦਿਓ ਏਦਾਂ ਬਚਨ ਕਰ ਦਿੱਤਾ ਸੁਭਾਵਿਕ ਹੀ ਮਾਤਾ ਜੀ ਨੇ
ਰਹਿ ਖਰੋ ਜਾਚ ਤੋ ਐਸੇ
ਤੂੰ ਖਲੋਤਾ ਪ੍ਰਸ਼ਾਦਾ ਮੰਗੀ ਜਾਣਾ ਵੀ ਤੂੰ ਐਦੀ ਆ ਜਿਹੜਾ ਬਹਿਣਾ ਨੀ ਹੈ ਵੀ ਐਦੀ ਹੁੰਦੇ ਜਿਹੜੇ ਬਹਿੰਦੇ ਨੀ ਹੁੰਦੇ ਤੇ ਤੂੰ ਐਦੀਆਂ ਵੀ ਬੈਠਦਾ ਨੀ ਖਲੋਤਾ ਪ੍ਰਸ਼ਾਦਾ ਮੰਗੀ ਜਾਂਦਾ
ਨੈ ਬੈਠੇ ਧੀਰਜ ਪਾਈ
ਤੂੰ ਧੀਰਜ ਰੱਖ ਕੇ ਬਹਿੰਦਾ ਨੀ ਹੌਸਲਾ ਕਰਕੇ ਬੈਠਦਾ ਨਹੀਂ
ਲੈ ਵਰਤੇ ਭੋਜਨ ਖਾਈ
ਇਹ ਜੇ ਬੈਠੇਗਾ ਬੈਠ ਕੇ ਤੈਨੂੰ ਪ੍ਰਸ਼ਾਦਾ ਸਾਰਿਆਂ ਨੂੰ ਵਰਤ ਰਿਹਾ ਤੈਨੂੰ ਵੀ ਮਿਲ ਜਾਏਗਾ
ਇਮ ਕਹਿ ਕਰ ਦਿਓ ਆਹਾਰਾ
ਏਦਾਂ ਨਾਲੇ ਮਾਤਾ ਨੇ ਬਚਨ ਵੀ ਕਰ ਦਿੱਤਾ ਨਾਲੇ ਦੋ ਪ੍ਰਸ਼ਾਦੇ ਵੀ ਉਹਨੂੰ ਫੜਾ ਦਿੱਤੇ ਵੀ ਤੂੰ ਬਹਿੰਦਾ ਨੀ ਹੈ ਹੌਸਲਾ ਕਰਕੇ ਸਾਰੇ ਬਹਿ ਕੇ ਪ੍ਰਸ਼ਾਦਾ ਛਕਦੇ ਆ ਤੂੰ ਐਦੀਆਂ ਵੀ ਖਲੋਤਾ ਹੀ ਪ੍ਰਸ਼ਾਦਾ ਮੰਗੀ ਜਾਣਾ ਨਾਲੇ ਏਦਾਂ ਬਚਨ ਕਰਤਾ ਨਾਲੇ ਪ੍ਰਸ਼ਾਦਾ ਵੀ ਦੇ ਦਿੱਤਾ
ਲੈ ਅਚਵੇ ਉਠਾਂਡੇ ਸਾਰਾ
ਭਾਈ ਕਮਲੀਏ ਨੇ ਪ੍ਰਸ਼ਾਦਿਆਂ ਤੇ ਸਬਜ਼ੀ ਭਾਜੀ ਲਈ ਤੇ ਖਲੋਤਿਆਂ ਖਲੋਤਿਆਂ ਹੀ ਉਹ ਪ੍ਰਸ਼ਾਦਾ ਭਾਈ ਕਮਲੀਆ ਜੀ ਨੇ ਛਕ ਲਿਆ
ਕਰ ਪਾਨੀ ਪਾਨ ਪਖਾਰੇ
ਜਲ ਛਕਿਆ ਤੇ ਜਲ ਛਕ ਕੇ ਹੱਥ ਧੋ ਲਏ
ਉਨ ਤੈ ਤੇ ਨਿਕਸ ਪਧਾਰੇ
ਲੰਗਰ ਚੋਂ ਨਿਕਲ ਕੇ ਭਾਈ ਕਮਲੀਆ ਜੀ ਬਾਹਰ ਆਏ ਜਿੱਥੇ ਪੰਜਵੇਂ ਪਾਤਸ਼ਾਹ ਜੀ ਬਿਰਾਜਮਾਨ ਸਨ
ਸ੍ਰੀ ਅਰਜਨ ਕੇ ਟਿਗ ਆਇਓ
ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਬਾਰ ਚ ਭਾਈ ਕਮਲੀਆ ਜੀ ਪੁੱਜੇ ਹਨ
ਮੋਏ ਦੀਜੇ ਬਾਕ ਅਲਾਇਓ
ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਜੀ ਹੁਣ ਕਿਰਪਾ ਕਰੋ ਮੈਂ ਭੋਜਨ ਛਕ ਆਇਆ ਹਾਂ
ਨਹੀਂ ਤਾਂ ਠਾਂਡੋ ਨਿਕਟ ਤੁਮਾਰੇ
ਮਹਾਰਾਜ ਆਪ ਜੀ ਕਿਰਪਾ ਕਰ ਦਿਓ ਕਿਉਂਕਿ ਮੈਂ ਬੈਠਣਾ ਤਾਂ ਹੈ ਨੀ ਖਲੋਤਿਆਂ ਖਲੋਤਿਆਂ ਮੇਰੀਆਂ ਵੀ ਲੱਤਾਂ ਥੱਕ ਗਈਆਂ ਮਹਾਰਾਜ ਕਿਰਪਾ ਕਰੋ ਮੇਰੀ ਜਿਹੜੀ ਜ਼ਿੰਮੇਵਾਰੀ ਆ ਉਹ ਛੇਤੀ ਨਿਬੇੜ ਦਿਓ
ਮੈਂ ਬੈਠੋ ਆਇਸ ਤਾਰੇ
ਬਾਬਾ ਜੀ ਨੇ ਹੁਕਮ ਹੀ ਇਹੋ ਜਿਹਾ ਲਾਇਆ ਉਹ ਕਹਿੰਦੇ ਬੈਠਣਾ ਹੀ ਨੀ ਤੂੰ ਉੱਥੇ ਜਾ ਕੇ ਤੇ ਮਹਾਰਾਜ ਜੀ ਕਿਰਪਾ ਕਰੋ ਮੈਨੂੰ ਆਪ ਜੀ ਛੇਤੀ ਵਿਹਲਾ ਕਰ ਦਿਓ
ਤਬ ਸਤਿਗੁਰ ਤਨ ਅਨਵਾਇਓ
ਪੰਜਵੇਂ ਪਾਤਸ਼ਾਹ ਨੇ ਆਖਿਆ ਠੀਕ ਹੈ ਭਾਈ ਕਮਲੀਆ ਜੀ ਗੁਰਦੇਵ ਨੇ ਖਜ਼ਾਨੇ ਚੋ ਮਾਇਆ ਮੰਗਵਾਈ
ਯੁੱਤ ਬਾਜੀ ਦਿਓ ਸੁਹਾਇਓ
1000 ਰੁਪਈਆ ਤੇ ਇੱਕ ਬਹੁਤ ਹੀ ਵਧੀਆ ਸੋਹਣਾ ਘੋੜਾ ਉੱਤੇ ਕਾਠੀ ਪਾ ਕੇ ਲਗਾਮ ਪਾ ਕੇ ਸ਼ਿੰਗਾਰ ਕੇ ਭਾਈ ਕਮਲੀਏ ਨੂੰ ਦਿੱਤਾ
ਨਿਜ ਸੇਵਕ ਸੰਗ ਰਲਾਇਓ
ਨਾਲ ਆਪਣਾ ਇੱਕ ਸੇਵਾਦਾਰ ਵੀ ਭੇਜਿਆ ਵੀ ਘੋੜਾ ਜਾਣਾ ਨਾਲ ਤੇ ਸੇਵਾਦਾਰ ਵੀ ਭੇਜਿਆ ਵੀ ਨਾਲ ਜਾਓ ਭਾਈ ਕਮਲੀਆ ਜੀ ਕੱਲੇ ਨੇ ਇੱਕ ਸੇਵਾਦਾਰ ਵੀ ਨਾਲ ਮਹਾਰਾਜ ਜੀ ਨੇ ਭੇਜ ਦਿੱਤਾ
ਸੰਭਾਰ ਭਲੇ ਪਹੁੰਚਾਇਓ
ਤੂੰ ਭਾਈ ਸੰਭਾਲ ਕੇ ਘੋੜੇ ਨੂੰ ਵੀ ਘੋੜਾ ਕਿਉਂਕਿ ਨਵਾਂ ਹੇਰਵਾ ਕਰੇਗਾ ਤੂੰ ਘੋੜੇ ਦੀ ਸੇਵਾ ਚ ਰਹਿਣਾ ਤੂੰ ਭਾਈ ਕਮਲੀਏ ਦੇ ਨਾਲ ਇਹ ਘੋੜਾ ਬਾਬਾ ਜੀ ਕੋਲ ਪਹੁੰਚਦਾ ਕਰਕੇ ਆਓ
ਸ਼੍ਰੀ ਨਾਨਕ ਦਿਓਰੇ ਥਾਨਾ
ਦਿਓਰੇ ਬਾਬਾ ਨਾਨਕ ਜਿੱਥੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ ਸਥਾਨ ਹੈ ਬਾਬਾ ਜੀ ਬਿਰਾਜਦੇ ਨੇ ਉੱਥੇ ਜਾ ਕੇ ਹਾਜ਼ਰੀ ਭਰ ਕੇ ਆਓ
ਸ੍ਰੀ ਚੰਦ ਥਿਰੇ ਤਪਵਾਨਾ
ਜਿੱਥੇ ਬਾਬਾ ਸ਼੍ਰੀ ਚੰਦ ਜੀ ਤਪ ਦੀ ਮੂਰਤ ਹੋ ਕੇ ਬੈਠਦੇ ਹੈ ਉੱਥੇ ਜਾ ਕੇ ਤੁਸੀਂ ਸੇਵਾ ਟਹਿਲ ਕਰੋ ਖਾਲਸਾ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜਦੋਂ ਇੱਥੇ ਗਏ ਹੈ ਤੇ ਬਾਬਾ ਲਖਮੀ ਦਾਸ ਜੀ ਦੇ ਦੋ ਸਾਹਿਬਜ਼ਾਦੇ ਸੀ ਬਾਬਾ ਮਾਨਕ ਚੰਦ ਜੀ ਔਰ ਬਾਬਾ ਮੇਹਰ ਚੰਦ ਜੀ ਮਹਾਰਾਜ ਜੀ ਜਦੋਂ ਗਏ ਤੇ ਗੁਰਦੇਵ ਨੇ ਆਪਣੇ ਹੱਥਾਂ ਦੇ ਦੋ ਕੜੇ ਬੜੇ ਕੀਮਤੀ ਸੋਨੇ ਦੇ ਇੱਕ ਬਾਬੇ ਮੇਹਰ ਚੰਦ ਨੂੰ ਦਿੱਤਾ ਇੱਕ ਬਾਬੇ ਮਾਨਕ ਚੰਦ ਨੂੰ ਦਿੱਤਾ ਉਹ ਇਤਿਹਾਸਕ ਸਥਾਨ ਉੱਥੇ ਅੱਜ ਵੀ ਹਾਜ਼ਰ ਹੈ ਡੇਰਾ ਬਾਬਾ ਨਾਨਕ ਵਿਖੇ ਤੋਂ ਬਹੁਤ ਹੀ ਪ੍ਰੇਮ ਸੀ ਗੁਰੂ ਘਰ ਨਾਲ ਹੁਣ ਅੱਜ ਕੱਲ ਗੁਰੂ ਖਾਲਸਾ ਜੀ ਜਿਹਨੂੰ ਗੁਰਸਿੱਖੀ ਦੇ ਬਾਰੇ ਕੋਈ ਬੋਧ ਨਹੀਂ ਉਹ ਉੱਠ ਕੇ ਜਦੋਂ ਕੋਈ ਮਾੜਾ ਜਿਹਾ ਦੋ ਸ਼ਬਦ ਬੋਲਣੇ ਆਉਂਦੇ ਆ ਸੋਸ਼ਲ ਮੀਡੀਆ ਤੇ ਕੋਈ ਰੋਕ ਟੋਕ ਤਾਂ ਹੈ ਨਹੀਂ ਜਿਹਦਾ ਮੂੰਹ ਤਾਣੇ ਹੋ ਕੇ ਸਾਰੇ ਆਪੋ ਆਪਣੀ ਮਰਜ਼ੀ ਨਾਲ ਬੋਲੀ ਜਾਂਦੇ ਬਾਬਾ ਸ਼੍ਰੀ ਚੰਦ ਜੀ ਦੇ ਖਿਲਾਫ਼ ਜੋ ਬਕਵਾਸ ਕਰਦੇ ਆ ਨਾ ਕਹਿਣ ਵਾਲੀਆਂ ਗੱਲਾਂ ਕਰਦੇ। ਖਾਲਸਾ ਜੀ ਗੁਰੂ ਘਰ ਨਾਲ ਬਹੁਤ ਹੀ ਸਨੇਹ ਰਿਹਾ ਬਾਬਾ ਜੀ ਦਾ। ਜੇ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਕੋਈ ਵੈਰ ਵਿਰੋਧ ਦੀ ਬਿਰਤੀ ਹੁੰਦੀ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਪਣਾ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਭੇਟਾ ਨਾ ਕਰਦੇ ਵੀ ਬਾਬਾ ਜੀ ਇਹ ਤੁਹਾਡਾ ਹੈ। ਤੋ ਬਹੁਤ ਹੀ ਅਦਬ ਸਤਿਕਾਰ ਸੀ ਬਾਬਾ ਸ਼੍ਰੀ ਚੰਦ ਜੀ ਦਾ। ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜਮਾਨ ਸ੍ਰੀ ਦਰਬਾਰ ਸਾਹਿਬ ਹੁਣ ਵੀ ਪ੍ਰਕਰਮਾ ਦੇ ਵਿੱਚ, ਪਹਿਲਾਂ ਤਾਂ ਅੰਦਰੋਂ ਰਸਤਾ ਸੀਗਾ, ਜਦੋਂ ਕੁਝ ਸਾਲ ਪਹਿਲਾਂ ਦਹਾਕੇ ਪਹਿਲਾਂ ਜਿਹੜਾ ਬ੍ਰਹਮ ਬੂਟਾ ਅਖਾੜਾ ਹੈ ਬਾਬਾ ਸ਼੍ਰੀ ਚੰਦ ਜੀ ਦਾ ਸਥਾਨ, ਇੱਥੇ ਬਾਬਾ ਜੀ ਬੈਠੇ ਸੀ ਬੋਰਡ ਥੱਲੇ ਆ ਕੇ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕੀਤੇ। ਉਹ ਅੰਦਰ ਨੂੰ ਪਹਿਲਾਂ ਰਸਤਾ ਖੁੱਲਦਾ ਸੀ, ਬਹੁਤ ਹੀ ਉਦਾਸੀ ਸੰਪਰਦਾ, ਨਿਰਮਲੇ ਸੰਪਰਦਾਏ, ਜਿੰਨੀਆਂ ਸੰਪਰਦਾਵਾਂ ਬਹੁਤ ਹੀ ਮਿਲ ਜੁਲ ਕੇ ਪ੍ਰੇਮ ਭਾਵ ਨਾਲ ਪੰਥ ਚ ਰਹਿੰਦੀਆਂ। ਉਦਾਸੀਆਂ ਚ ਕੋਈ ਨਾਰਾਇਣ ਦਾਸ ਵਰਗਾ ਮਨ ਤੇ ਕਦਾ ਮਲੇਛ ਪੈਦਾ ਹੋਇਆ, ਉਹਨੇ ਸਾਰੇ ਉਦਾਸੀਆਂ ਦੀ ਭੰਡੀ ਕਰਵਾਈ। ਪਰ ਜੇ ਇੱਕ ਬੰਦਾ ਮਾੜਾ ਹੋਵੇ ਤੇ ਸਾਰੀਆਂ ਸੰਸਥਾਵਾਂ, ਸਾਰੀ ਸੰਸਥਾ ਜਾਂ ਸਾਰੀ ਸੰਪਰਦਾ ਨਹੀਂ ਮਾੜੀ ਹੁੰਦੀ। ਉਦਾਸੀ ਮਹਾਂਪੁਰਖਾਂ ਨੇ ਬਹੁਤ ਪ੍ਰਚਾਰ ਪ੍ਰਸਾਰ ਕੀਤਾ, ਬੜੇ ਬੜੇ ਮਹਾਨ ਤਤਵੇਤਾ ਮਹਾਂਪੁਰਖ, ਉਦਾਸੀਨ ਸੰਪਰਦਾਇ ਦੇ ਮਹਾਂਪੁਰਖ ਭਾਈ ਮੀਆਂ ਸਾਹਿਬ, ਜਿਨ੍ਹਾਂ ਨੇ ਆਪਣੇ ਆਪ ਪਟਿਆਲੇ ਦੇ ਇਲਾਕੇ ਚ ਬਹੁਤ ਪ੍ਰਚਾਰ ਕੀਤਾ, ਭਾਈ ਮੀਆਂ ਸਾਹਿਬ ਜਿਨ੍ਹਾਂ ਨੂੰ ਨੌਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਇਸੇ ਤਰ੍ਹਾਂ ਭਾਈ ਬਾਲੂ ਹਸਨਾ ਜੀ, ਬਾਬਾ ਨਾਨਕ ਮਤੇ ਜਾ ਕੇ ਕਿੱਥੇ ਨੇਪਾਲ ਤੱਕ ਜਾ ਕੇ ਉਹਨਾਂ ਨੇ ਗੁਰਮਤ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਨਿਭਾਈ। ਨੇਪਾਲ ਚ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਥਾਨ ਕਾਠਮੰਡੂ, ਉਥੇ ਬਾਬਾ ਅਲਮਸ ਜੀ ਨੇ ਜਾ ਕੇ ਸੇਵਾ ਨਿਭਾਈ, ਜਿੱਥੇ ਜਿੱਥੇ ਗੁਰੂ ਸਾਹਿਬਾਂ ਦੇ ਸਥਾਨ ਦੱਬੇ ਹੋਏ ਸਨ। ਹੁਣ ਵੀ ਬਹੁਤ ਥਾਵਾਂ ਤੇ ਐਸੇ ਸਥਾਨ ਨੇ ਜਿਹੜੇ ਉਥੋਂ ਦੇ ਲੋਕਾਂ ਨੇ ਹੁਣ ਦੱਬ ਹੀ ਲਏ ਹੈ, ਰੋਜ਼ ਹੀ ਮੀਡੀਆ ਦੇ ਉੱਤੇ ਕੋਈ ਨਾ ਕੋਈ ਖਬਰ ਆਉਂਦੀ ਹੈ। ਪਰ ਉਹ ਮਹਾਂਪੁਰਖਾਂ ਨੇ ਉਹਨਾਂ ਵੇਲਿਆਂ ਵਿੱਚ ਜਾ ਕੇ ਉਹਨਾਂ ਸਥਾਨਾਂ ਦੀ ਮਰਿਆਦਾ ਨੂੰ ਬਹਾਲ ਕੀਤਾ। ਉਦਾਸੀ ਸੰਪਰਦਾਇ ਦੇ ਭੂਸ਼ਣ ਬੜੇ ਬੜੇ ਮਹਾਂਪੁਰਖ ਬਾਬਾ ਸ਼੍ਰੀ ਚੰਦ ਜੀ ਦੀ ਸੰਪਰਦਾਇ ਹੈ। ਤੋ ਮਹਾਰਾਜ ਜੀ ਨੇ ਬੜਾ ਹੀ ਪ੍ਰੇਮ ਕੀਤਾ, ਕਹਿੰਦੇ ਵੀ ਜਾਓ ਭਾਈ ਸਿੱਖਾ ਸਿੱਖ ਨੂੰ ਹੁਕਮ ਕੀਤਾ ਵੀ ਨਾਲ ਜਾ ਕੇ ਇਹ ਘੋੜਾ ਬਾਬਾ ਜੀ ਕੋਲ ਉੱਥੇ ਡੇਰਾ ਬਾਬਾ ਨਾਨਕ ਛੱਡ ਕੇ ਆਓ।
ਤਬ ਦਾਸਨ ਬਿਨੀ ਬਖਾਨੀ,
ਦਾਸਾਂ ਨੇ ਬੇਨਤੀ ਕੀਤੀ,
ਇਹ ਭੇਟ ਤੁਮਰੀ ਆਨੀ,
ਕਹਿਣ ਲੱਗੇ ਬਾਬਾ ਜੀ ਆਪ ਜੀ ਦੀ ਭੇਟਾ ਆ ਗਈ ਹੈ।
ਸੁਨ ਹਰਕਤ ਹੋਏ ਪ੍ਰਬੀਨਾ,
ਬਾਬਾ ਸ਼੍ਰੀ ਚੰਦ ਜੀ ਬੜੇ ਖੁਸ਼ ਹੋਏ ਵੇਖ ਕੇ ਕਿ ਗੁਰੂ ਸਾਹਿਬ ਜੀ ਨੇ ਸਾਡਾ ਸਨਮਾਨ ਕੀਤਾ।
ਨਿਜ
ਭਾਈ ਕਮਲੀਏ ਨੂੰ ਬਾਬਾ ਸ਼੍ਰੀ ਚੰਦ ਜੀ ਪੁੱਛਦੇ ਹਨ,
ਕਹੋ ਬਾਤ ਕਮਲੀਆ ਸਾਰੀ,
ਕਹਿੰਦੇ ਭਾਈ ਕਮਲੀਆ ਜੀ ਸਾਰੀ ਗੱਲ ਦੱਸਿਓ ਸ਼ੁਰੂ ਤੋਂ ਲੈ ਕੇ ਅੰਤ ਤਾਈ, ਜਿਵੇਂ ਤੁਸੀਂ ਗੁਰੂ ਘਰ ਗਏ ਹੋ।
ਜਬ ਗੁਰ ਟਿਗ ਜਾਏ ਉਚਾਰੀ,
ਜਦੋਂ ਤੁਸੀਂ ਸਤਿਗੁਰਾਂ ਦੇ ਕੋਲ ਜਾ ਕੇ ਬੇਨਤੀ ਕੀਤੀ ਮੇਰੇ ਵੱਲੋਂ,
ਤਬ ਹਰਕ ਕੇ ਰਿਸ ਉਰ ਛਾਈ,
ਉਦੋਂ ਪੰਜਵੇਂ ਪਾਤਸ਼ਾਹ ਦਾ ਚਿਹਰਾ ਕਿਹੋ ਜਿਹਾ ਸੀ, ਕਿਉਂਕਿ 1000 ਰੁਪਈਆ ਬਹੁਤ ਹੁੰਦਾ ਉਦੋਂ ਮੰਗਿਆ ਜਾ ਕੇ, ਵੀ ਉਹਨਾਂ ਨੇ ਚਿਹਰੇ ਤੇ ਕੀ ਰਿਐਕਸ਼ਨ ਦਿੱਤਾ ਸੀ, ਉਹਨਾਂ ਦੇ ਚਿਹਰੇ ਤੇ ਖੁਸ਼ੀ ਸੀ ਜਾਂ ਕੋਈ ਕਿਸੇ ਪ੍ਰਕਾਰ ਨਾਲ ਰੋਸ ਸੀ।
ਕਿਮ ਕਹਿ ਕਰ ਭੇਟ ਪਠਾਈ,
ਉਹਨਾਂ ਨੇ ਕੀ ਕਹਿ ਕੇ ਭੇਟਾ ਭੇਜੀ ਹੈ।
ਰਹਿ ਠਾਂਡੇ ਕੇ ਤਿੰਨ ਕਾਲਾ,
ਉੱਥੇ ਖਲੋਤਾ ਰਿਹਾ ਜਾ ਕੇ ਵੀ ਕਿਤੇ ਗੁਰੂ ਸਾਹਿਬ ਨਾਰਾਜ਼ ਤਾਂ ਨਹੀਂ ਹੋਏ ਵੀ ਤੂੰ ਖਲੋਤੇ ਨੀ ਭੇਟਾ ਮੰਗੀ ਹੈ।
ਕਿਮ ਬੋਲੇ ਬਾਕ ਰਸਾਲਾ,
ਉਹਨਾਂ ਨੇ ਕੀ ਬਚਨ ਕਹੇ ਆਪਣੇ ਮੁਖੋ।
ਗੁਰਦਾਸ ਕਮਲੀਆ ਦੋ,
ਭਾਈ ਕਮਲੀਆ ਜੀ ਤੇ ਇੱਕ ਮਹਾਰਾਜ ਜੀ ਦਾ ਸੇਵਾਦਾਰ ਵੀ ਗਿਆ ਸੀ ਨਾਲ, ਉਹ ਬੋਲੇ
ਓਏ ਠਾਂਡੇ ਆਗੇ ਸੋ,
ਉਹ ਬਾਬਾ ਸ਼੍ਰੀ ਚੰਦ ਜੀ ਦੇ ਸਨਮੁਖ ਖੜੇ ਸਨ ਦੋਵੇਂ।
ਬਿਰਤਾਂਤ ਪਿਓ ਜੋ ਬਤਾਵਾ,
ਉਹ ਬਿਰਤਾਂਤ ਹੋਇਆ ਭਾਈ ਕਮਲੀਏ ਨੇ ਦੱਸਿਆ,
ਮੈਂ ਜਾਏ ਸੋ ਬਾਤ ਸੁਣਾਵਾ,
ਮੈਂ ਜਾ ਕੇ ਪੰਜਵੇਂ ਪਾਤਸ਼ਾਹ ਜੀ ਨੂੰ ਤੁਹਾਡਾ ਬਚਨ ਸੁਣਾਇਆ।
ਨੈ ਛੋਭ ਗੁਰੂ ਉਰ ਹੋਵਾ,
ਗੁਰੂ ਸਾਹਿਬ ਨੇ ਕੋਈ ਛੋਭ ਨਹੀਂ ਕੀਤਾ ਸੁਣ ਕੇ, ਸਗੋਂ ਬਹੁਤ ਹੀ ਖੁਸ਼ ਹੋਏ।
ਸਮ ਪੂਰਬ ਕੇ ਮੁਖ ਜੋਵਾ,
ਦਾ ਮੁਖ ਉਸੇ ਤਰ੍ਹਾਂ
ਉਧਰ ਸਥਾਨੀ,
ਉਹਨਾਂ ਕਿਹਾ ਭਾਈ ਕਮਲੀਆ ਜੀ ਦੂਰੋਂ ਆਇਓ, ਪਹਿਲਾਂ ਲੰਗਰ ਚ ਪ੍ਰਸ਼ਾਦਾ ਛਕੋ।
ਤਬ ਪਹੁੰਚਿਓ ਭੋਜਨ ਖਾਨੀ,
ਮੈਂ ਜਾਗਰ ਚ ਪ੍ਰਸ਼ਾਦਾ ਛਕਣ ਲਈ ਪਹੁੰਚਿਆ।
ਸ਼੍ਰੀ ਗੰਗਾ ਤੇ ਆਵੀ,
ਗੰਗਾ ਜੀ ਪ੍ਰਸ਼ਾਦਾ ਵਰਤਾ ਰਹੇ ਸਨ।
ਸਿੱਖ ਪੁੰਜ ਅਸਨ ਲੇ ਖਾਵੀ,
ਬਹੁਤ ਸਾਰੇ ਸਿੱਖ ਪ੍ਰਸ਼ਾਦਾ ਲੈ ਕੇ,
ਬਹੁ ਪੀਰ ਪਈ ਸਿੱਖ ਲੇਤੇ।
ਅਸੀਂ ਸੰਗਤ ਸਾਰੀ ਤੇ ਮਾਤਾ ਜੀ ਕਲਿਆ ਸਰਬ ਪ੍ਰਸ਼ਾਦਾ ਵਰਤਾਉਣ ਵਾਲੇ
ਇੱਕ ਮਾਤਾ ਭੋਜਨ ਦੇਤੇ
ਮਾਤਾ ਦੇ ਕੋਲ ਸੀ ਟੋਕਰੀ ਪ੍ਰਸ਼ਾਦਿਆਂ ਵਾਲੀ
ਮੈਂ ਜਾਚਿਓ ਇੱਕ ਦੋਏ ਬਾਰੀ
ਮੈਂ ਇੱਕ ਦੋ ਵਾਰੀ ਜਦੋਂ ਉਹਨਾਂ ਕੋਲੋਂ ਪ੍ਰਸ਼ਾਦਾ ਮੰਗਿਆ
ਤਿੰਨ ਦੇਖਤ ਗਾ ਉਚਾਰੀ
ਮੈਨੂੰ ਖਲੋਤੇ ਨੂੰ ਵੇਖ ਕੇ ਉਹਨਾਂ ਨੇ ਬਚਨ ਕਿਹਾ
ਸਮ ਐਦੀ ਕੇ ਤੁਮ ਆਵੋ
ਐਦੀ ਬਣ ਕੇ ਆਇਆ ਚੱਲ ਕੇ
ਰਹਿ ਖਰੇ ਅਸਨ ਕੋ ਖਾਵੋ
ਖਲੋਤਾ ਭੋਜਨ ਮੰਗਦਾ ਤੇ ਖਲੋਤਾ ਹੀ ਖਾਣਾ ਚਾਹੁੰਦਾ
ਇਮ ਕਹਿ ਕਰ ਦਿਓ ਆਹਾਰਾ
ਇਹ ਕਹਿ ਕੇ ਮੈਨੂੰ ਉਹਨਾਂ ਨੇ ਪ੍ਰਸ਼ਾਦਾ ਵੀ ਦੇ ਦਿੱਤਾ
ਮੈਂ ਖਾਇਓ ਵੈਰ ਪਧਾਰਾ
ਮੈਂ ਪ੍ਰਸ਼ਾਦਾ ਛੱਕ ਕੇ ਉੱਥੋਂ ਲੰਗਰ ਚੋਂ ਬਾਹਰ ਆ ਗਿਆ
ਗੁਰ ਅਰਜਿਟ ਮੰਗਾਈ
ਪੰਜਵੇਂ ਪਾਤਸ਼ਾਹ ਨੇ ਭੇਟਾ ਮੰਗਵਾਈ
ਸਿੱਖ ਦੇ ਕਰ ਸੰਗ ਪਠਾਈ
ਸਿੱਖ ਆਇਆ ਨਾਲ ਮਹਾਰਾਜ ਇਹਦੇ ਹੱਥੀ ਘੋੜਾ ਤੇ ਭੇਟਾ ਮੇਰੇ ਨਾਲ ਸਤਕਾਰ ਵਜੋਂ ਭੇਜਿਆ
ਸੁਨ ਸ੍ਰੀ ਚੰਦ ਜਿਨ ਪੈਨਾ
ਬਾਬਾ ਸ਼੍ਰੀ ਚੰਦ ਜੀ ਮਹਾਂਪੁਰਖ ਤੁਰਿਆ ਪਦ ਚ ਰਹਿਣ ਵਾਲੇ ਨਿਰਭੈ ਸਨ
ਇਸ ਤਨਕ ਧਾਰ ਕਹਿ ਬੈਨਾ
ਥੋੜਾ ਜਿਹਾ ਮਨ ਚ ਰੰਜ ਜਿਹਾ ਆਇਆ ਵੀ ਮਾਤਾ ਜੀ ਸਾਡੇ ਸੇਵਾਦਾਰਾਂ ਨੂੰ ਐਦੀ ਦੱਸਦੇ ਆ ਵੀ ਮੇਰਾ ਸੇਵਾਦਾਰ ਗਿਆ ਉਹਨਾਂ ਦੇ ਘਰ ਤੇ ਉਹਨੂੰ ਮਾਤਾ ਜੀ ਐਦੀ ਦੱਸਦੇ ਆ ਏਦਾਂ ਨੀ ਉਹਨਾਂ ਨੂੰ ਕਹਿਣਾ ਚਾਹੀਦਾ ਨਾਲੇ ਇਥੋਂ ਖਾਲਸਾ ਜੀ ਸੰਕੇਤ ਮਿਲਦਾ ਕਿ ਗੁਰੂ ਘਰ ਚ ਸੇਵਾ ਨਿਭਾਉਣ ਵੇਲੇ ਸਾਡੀ ਬੋਲਬਾਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਇੱਥੇ ਤਾਂ ਸੇਵਾ ਕਰਦਿਆਂ ਖਾਣ ਨੂੰ ਪੈਂਦੇ ਆ ਵੀ ਤੂੰ ਕੀ ਕਰਦਾ ਚੱਲ ਉਹ ਪਾਸੇ ਹਟ ਖਬਰੇ ਸੰਗਤ ਵਿੱਚ ਕਿਹੜੀ ਅਵਸਥਾ ਵਾਲਾ ਕਿਹੜੀ ਕੋਈ ਖੇਡ ਵਾਲਾ ਬੈਠਾ ਹੋਵੇ ਕਿਹਦੇ ਨਾਲ ਕਿਹੋ ਜਿਹਾ ਬਚਨ ਹੋ ਜਾਏ ਤੂੰ ਬਚਨ ਸੰਕੋਚ ਕੇ ਕਰਨਾ ਚਾਹੀਦਾ ਰਸਨਾ ਤੋਂ ਇਹ ਸੇਧ ਮਿਲਦੀ ਆ ਇੱਥੋਂ ਇਤਿਹਾਸ ਵਿੱਚੋਂ ਤੂੰ ਬਾਬਾ ਜੀ ਦੇ ਮਨ ਚ ਨਾ ਥੋੜਾ ਜਿਹਾ ਰੰਜ ਜਿਹਾ ਆਇਆ ਵੀ ਸਾਡਾ ਸੇਵਾਦਾਰ ਗਿਆ ਤੇ ਮਾਤਾ ਜੀ ਸਾਡੇ ਸੇਵਾਦਾਰ ਨੂੰ ਐਦੀ ਦੱਸਦੇ ਹਨ
ਜੇ ਅਹੇ ਐਦੀਅਨ ਭੂਖੇ
ਸੁਭਾਵਕ ਹੀ ਬਚਨ ਕੀਤਾ ਜਿਹੜਾ ਅੱਗੇ ਵਰਤਣਾ ਸੀ ਕੋਈ ਸ਼ਰਾਬ ਨਹੀਂ ਕਹਿ ਸਕਦੇ ਇਹਨੂੰ ਇਹ ਸੁਭਾਵਕ ਬਚਨ ਸੀ ਜਿਹੜਾ ਵਰਤਣਾ ਸੀ ਅੱਗੇ ਤੋਂ ਬਾਬਾ ਜੀ ਦੇ ਮੁਖੋਂ ਹੋ ਗਿਆ ਕਹਿਣ ਲੱਗੇ ਅੱਛਾ ਜੇ ਮਾਤਾ ਜੀ ਹੋਣਾ ਨੂੰ ਇੰਨੀ ਇੱਛਾ ਵੀ ਉਹਨਾਂ ਦੇ ਘਰ ਐਦੀ ਚੱਲ ਕੇ ਆਵਣ
ਚਿਤ ਚੈਤ ਕੈਤ ਬਚ ਰੂਖੇ
ਉਹ ਰੁੱਖਾ ਬਚਨ ਸਾਡੇ ਸੇਵਾਦਾਰ ਨੂੰ ਬੋਲੇ ਨੇ
ਤੋ ਐਦੀ ਤਿੰਨ ਕਰ ਆਵੇ
ਚਲੋ ਫਿਰ ਆ ਹੀ ਜਾਣਗੇ ਐਦੀ ਉਹਨਾਂ ਦੇ ਘਰ ਜੇ ਮਾਤਾ ਜੀ ਨੂੰ ਇੱਛਾ ਹੀ ਆ ਵੀ ਐਦੀ ਆਵਣ ਤੇ ਫਿਰ ਆ ਜਾਣਗੇ ਸਰਕਾਰੀ ਐਦੀ ਉਹਨਾਂ ਦੇ ਘਰ
ਰਿਪ ਕੂਰੇ ਦੋਸ਼ ਲਗਾਵੀ
ਉਹਨਾਂ ਦੁਸ਼ਮਣ ਬਣ ਕੇ ਝੂਠੇ ਦੋਸ਼ ਲਾਉਣੇ ਆ ਗੁਰੂ ਘਰ ਤੇ
ਤਿੰਨ ਆਵਨ ਕੋ ਫਲ ਦੇਖੋ
ਫਿਰ ਉਹ ਐਦੀ ਆਵਣਗੇ ਆ ਕੇ ਮਾਤਾ ਜੀ ਵੀ ਵੇਖ ਲੈਣਗੇ
ਤੁਰਕੇਸ਼ਰ ਦੁਖਦ ਵਿਸ਼ੇਖੋ
ਤੁਰਕੇਸ਼ਰ ਜਿਹੜਾ ਇਹ ਗੁਰੂ ਘਰ ਦਾ ਦੁਖੀ ਹੈ ਦੁੱਖ ਦੇਵੇਗਾ ਗੁਰੂ ਪਾਤਸ਼ਾਹ ਨੂੰ
ਇਮ ਦਿਓ ਸਰਾਪ ਗੁਰ ਕਰ ਕੋ
ਇਹ ਤਾਂ ਬਚਨ ਹੀ ਕੀਤਾ ਬਾਬਾ ਜੀ ਨੇ ਸੁਭਾਵ ਕੋ ਜਾਣਦੇ ਸੀ ਵੀ ਭਵਿੱਖ ਚ ਸਾਰਾ ਕੁਝ ਵਰਤਣਾ ਹੈ
ਓਏ ਹੋਣ ਹਾਰ ਪਰ ਹਰ ਕੋ
ਹੋਣੀ ਸੀ ਜਿਹੜੀ ਵਰਤਣੀ ਆ ਨੂੰ ਤਾਂ ਕੋਈ ਰੋਕ ਨਹੀਂ ਸਕਦਾ
ਸਭ ਲਈ ਅਕੋਰ ਸੰਭਾਰੀ
ਸਾਰੀ ਭੇਟਾ ਜਿਹੜੀ ਆਈ ਉਹ ਬਾਬਾ ਜੀ ਨੇ ਸੰਭਾਲੀ
ਤਨ ਥਾਤੀ ਗਿਨੇ ਹਜ਼ਾਰੀ
ਜਦੋਂ ਮਾਇਆ ਵੇਖੀ ਵੀ ਹਜ਼ਾਰ ਰੁਪਇਆ ਬਾਬਾ ਜੀ ਨੇ ਵੇਖਿਆ ਮਹਾਰਾਜ ਜੀ ਨੇ ਭੇਜਿਆ
ਉਨ ਕੋਰਾ ਸੁੰਦਰ ਹੇਰਾ
ਘੋੜਾ ਵੇਖਿਆ ਬੜਾ ਸੋਹਣਾ ਪੰਜਵੇਂ ਪਾਤਸ਼ਾਹ ਨੇ ਭੇਜਿਆ
ਪ੍ਰਸੰਨ ਪਏ ਤਿਸ ਬੇਰਾ
ਬੜੇ ਖੁਸ਼ ਹੋਏ ਬਾਬਾ ਸ਼੍ਰੀ ਚੰਦ ਜੀ ਤੇ ਬੋਲੇ
ਗੁਰ ਘਰ ਮੈਂ ਵਧੇ ਤਬੇਲਾ
ਗੁਰੂ ਘਰ ਵਿੱਚ ਘੋੜਿਆਂ ਦਾ ਤਬੇਲਾ ਵਧੇ ਇਹੋ ਜਿਹੇ ਵਧੀਆ ਵਧੀਆ ਘੋੜੇ ਮਹਾਰਾਜ ਜੀ ਦੇ ਤਬੇਲੇ ਹੋਵਣ ਇਹ ਬਚਨ ਕੀਤਾ ਬਾਬਾ ਸ਼੍ਰੀ ਚੰਦ ਜੀ ਨੇ
ਓਏ ਅਦਕੇ ਸੈਨ ਸਕੇਲਾ
ਬੇਅੰਤ ਫੌਜਾਂ ਮਹਾਰਾਜ ਜੀ ਇਕੱਤਰ ਕਰਨ ਆਪਣੇ ਪਾਸ ਗੁਰੂ ਹਰਗੋਬਿੰਦ ਸਾਹਿਬ ਬੇਅੰਤ ਸੈਨਾ ਦੇ ਮਾਲਕ ਹੋਵਣ
ਪਰ ਦੀਨੋ ਅਸ ਤਿਸ ਕਾਲਾ
ਇਹ ਬਚਨ ਵੀ ਬਾਬਾ ਜੀ ਨੇ ਸੁਭਾਵਕ ਹੀ ਆਪਣੀ ਰਸਨਾ ਤੋਂ ਕਿਹਾ
ਸਿੱਖ ਰਾਖੇ ਨਿਕਟ ਬਿਸਾਲਾ
ਫਿਰ ਉਹ ਜਿਹੜਾ ਸਿੱਖ ਆਇਆ ਸੀ ਉਹਨੂੰ ਆਪਣੇ ਕੋਲ ਰੱਖਿਆ
ਉਨ ਕੀਨ ਬਿਸਰਜਨ ਨੀਕੇ
ਉਹਨੂੰ ਕੁਝ ਸਮਾਂ ਰੱਖ ਕੇ ਫਿਰ ਉਹਨੂੰ ਵਿਦਾ ਕੀਤਾ ਬਾਬਾ ਜੀ ਉਹਦਾ ਸਨਮਾਨ ਕਰਕੇ ਆਖਿਆ ਮਹਾਰਾਜ ਜੀ ਨੂੰ ਪੰਜਵੇਂ ਪਾਤਸ਼ਾਹ ਨੂੰ ਮੇਰੇ ਵੱਲੋਂ ਸ਼ੁਕਰਾਨਾ ਕਹਿਓ ਉਹਨਾਂ ਦਾ ਧੰਨਵਾਦ ਕਰਿਓ ਉਹਨਾਂ ਨੂੰ ਨਮਸਕਾਰ ਕਰਿਓ
ਤਿਗ ਆਇਓ ਸਤਿਗੁਰ ਜੀ ਕੇ
ਕਹਿੰਦੇ ਉਹ ਸਿੱਖ ਬਾਬਾ ਜੀ ਕੋਲੋਂ ਵਿਦਾ ਹੋ ਕੇ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਵੇਂ ਪਾਤਸ਼ਾਹ ਕੋਲ ਆਇਆ
ਕਹਿ ਸਕਲ ਪ੍ਰਸੰਗ ਸੁਣਾਇਓ
ਤੇ ਆ ਕੇ ਫਿਰ ਸਾਰਾ ਪ੍ਰਸੰਗ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਦੱਸਿਆ
ਜਿਮ ਬਰ ਅਰ ਸਰਾਪ ਅਲਾਇਓ
ਜਿਵੇਂ ਬਾਬਾ ਜੀ ਨੇ ਬਚਨ ਕੀਤਾ ਪਹਿਲਾਂ ਵਿਆਦੀਆਂ ਵਾਲਾ ਤੇ ਫਿਰ ਜਿਹੜਾ ਬਾਅਦ ਵਿੱਚ ਬਚਨ ਕੀਤਾ ਵੀ ਗੁਰੂ ਘਰ ਦਾ ਤਬੇਲਾ ਵਧੇਗਾ, ਘੋੜੇ ਬੇਅੰਤ ਹੋਣਗੇ, ਫੌਜਾਂ ਹੋਣਗੀਆਂ,
ਸਭ ਵਿਖੇ ਜਬੇ ਵਿਦਤਾਵਾ।
ਇਹ ਸਾਰਾ ਬਚਨ ਉਸ ਸਿੱਖ ਨੇ ਪਸਿਆ, ਇਹ ਬਚਨ ਹੁਣ ਸਾਰੀ ਸੰਗਤ ਵਿੱਚ ਪ੍ਰਗਟ ਹੋਇਆ।
ਸ਼੍ਰੀ ਗੰਗਾ ਸੁਣ ਦੁੱਖ ਪਾਵਾ।
ਜਦੋਂ ਮਾਤਾ ਗੰਗਾ ਜੀ ਨੇ ਸੁਣਿਆ ਤੇ ਬਹੁਤ ਮਨ ਨੂੰ ਦੁੱਖ ਲੱਗਾ ਵੀ ਮੈਂ ਬੜਾ ਗਲਤ ਬਚਨ ਕੀਤਾ। ਕੋਲੋਂ ਵੀ ਹੋ ਸਕਦੀ ਗਲਤੀ ਤੋਂ ਵੀ ਹੋਣਾ, ਪਰਮੇਸ਼ਰ ਹੀ ਹੈ ਆਲ ਪੁਰਖ ਜਿਹਦੇ ਕੋਲ ਕੋਈ ਗਲਤੀ ਨਹੀਂ ਹੁੰਦੀ। ਇਨਸਾਨ ਤਾਂ ਗਲਤੀਆਂ ਦਾ ਪੁਤਲਾ ਹੈ, ਪਰ ਗਲਤੀ ਕਰਕੇ ਮਨ ਚ ਪਛਤਾਵਾ ਹੋ ਜਾਣਾ ਤੇ ਅੱਗੇ ਤੋਂ ਤੋਬਾ ਕਰ ਲੈਣੀ, ਇਹ ਇਨਸਾਨੀਅਤ ਹੈ, ਇਹ ਇਨਸਾਨੀਅਤ ਦਾ ਸਿਧਾਂਤ ਹੈ। ਉਹ ਮਾਤਾ ਜੀ ਦੇ ਮਨ ਚ ਇਸ ਗੱਲ ਦਾ ਪਛਤਾਵਾ ਹੋਇਆ ਵੀ ਸੰਗਤ ਵਿੱਚ ਮੈਨੂੰ ਇਹ ਬਚਨ ਨਹੀਂ ਸੀ ਕਹਿਣਾ ਚਾਹੀਦਾ ਵੀ ਬਾਬਾ ਜੀ ਦਾ ਸੇਵਾਦਾਰ ਸੀ ਭਾਈ ਕਮਲੀਆ, ਭਾਵੇਂ ਸੇਵਾਦਾਰ ਸੀ ਭਾਵੇਂ ਕੋਈ ਹੋਰ ਵੀ ਹੁੰਦਾ ਸੰਗਤ ਵਿੱਚ ਆਇਆ ਸੀ, ਤੇ ਏਦਾਂ ਦਾ ਬੋਲ ਨਹੀਂ ਸੀ ਬੋਲਣਾ ਚਾਹੀਦਾ। ਗੁਰੂ ਕਾ ਸਿੱਖ ਤਾਂ ਸੀਗਾ ਨਾ। ਡਾਕਟਰ ਭਾਈ ਵੀਰ ਸਿੰਘ ਜੀ ਨੇ ਸਾਰੀ ਜ਼ਿੰਦਗੀ ਇਸ ਗੱਲ ਦਾ ਪਛਤਾਵਾ ਕੀਤਾ, ਕਿੱਡੇ ਵੱਡੇ ਮਹਾਂਪੁਰਖ ਸੀ ਭਾਈ ਵੀਰ ਸਿੰਘ ਜੀ। ਕਹਿੰਦੇ ਇੱਕ ਵਾਰੀ ਅਕਾਲੀ ਕੌਰ ਸਿੰਘ ਜੀ ਉਹਨਾਂ ਨੂੰ ਮਿਲਣ ਆਏ, ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ ਸਨ, ਤੇ ਉਹ ਆਪਣੇ ਸਰੀਰ ਤੇ ਦਰੀਆਂ ਦਾ ਜਾਂ ਕੋਈ ਬੋਰੀ ਆਦਿਕ ਦਾ ਹੀ ਚੋਲਾ ਪਾਉਂਦੇ, ਤੇ ਨਿਸ਼ਾਨ ਸਾਹਿਬ ਦਾ ਜਿਹੜਾ ਕੱਪੜਾ ਪੁਰਾਣੇ ਖੱਦਰ ਦੇ ਕੱਪੜੇ ਹੁੰਦੇ ਸੀ ਨਿਸ਼ਾਨ ਸਾਹਿਬ ਨੂੰ ਚੜ੍ਹਨ ਵਾਲੇ, ਉਹਦਾ ਉਹਨਾਂ ਨੇ ਦਮਾਲਾ ਬੰਨਿਆ ਹੋਣਾ, ਤੇ ਭਾਈ ਵੀਰ ਸਿੰਘ ਨੂੰ ਅੰਮ੍ਰਿਤਸਰ ਸਾਹਿਬ ਮਿਲਣ ਗਏ ਤੇ ਸੇਵਾਦਾਰ ਬਾਹਰ ਖੜਾ ਸੀ ਨੌਕਰ, ਉਹਨੂੰ ਕਿਹਾ ਵੀ ਜਾ ਕੇ ਭਾਈ ਵੀਰ ਸਿੰਘ ਨੂੰ ਕਹੋ ਵੀ ਇੱਕ ਨਿਹੰਗ ਸਿੰਘ ਆਇਆ ਮਿਲਣ ਵਾਸਤੇ। ਭਾਈ ਸਾਹਿਬ ਜੀ ਕੋਈ ਲਿਖ ਰਹੇ ਸੀ ਤੇ ਉਹਨਾਂ ਨੇ ਆਖਿਆ ਵੀ ਖਬਰੇ ਕੋਈ ਹੋਣਾ ਮਸਤਾਨਾ ਦੀਵਾਨਾ, ਕਹਿੰਦੇ ਉਹਨਾਂ ਨੂੰ ਕਹੋ ਵੀ ਹਾਲੇ ਟਾਈਮ ਕੋਈ ਨੀ ਮਿਲਣ ਦਾ, ਵੀ ਠਹਿਰ ਕੇ ਮਿਲਾਂਗੇ। ਅਕਾਲੀ ਜੀ ਉੱਥੋਂ ਵਾਪਸ ਪਰਤ ਗਏ ਤੇ ਬਾਅਦ ਵਿੱਚ ਭਾਈ ਵੀਰ ਸਿੰਘ ਨੂੰ ਜਦੋਂ ਬਾਹਰ ਆਏ ਤੇ ਪਤਾ ਲੱਗਾ ਵੀ ਉਹਦਾ ਅਕਾਲੀ ਜੀ ਸਨ, ਇਕਦਮ ਪਿੱਛੇ ਦੌੜੇ, ਹਾਲੇ ਥੋੜਾ ਜਿਹਾ ਹੀ ਦੂਰ ਗਏ ਸੀ, ਅੱਗੇ ਜਾ ਕੇ ਅਕਾਲੀ ਜੀ ਦਾ ਰਸਤਾ ਰੋਕਿਆ, ਮਹਾਰਾਜ ਮਾਫੀ ਚਾਹੁੰਦਾ, ਤੁਸੀਂ ਦਸਤਾ ਦੇਣਾ ਸੀ ਵੀ ਕੌਰ ਸਿੰਘ ਆਇਆ। ਕਹਿਣ ਲੱਗੇ ਵੀਰ ਸਿੰਘ ਮੈਂ ਗੁਰੂ ਕਾ ਸਿੰਘ ਆ, ਨਿਹੰਗ ਸਿੰਘ ਕਹਿ ਦਿੱਤਾ, ਇੰਨਾ ਹੀ ਕਾਫੀ ਸੀ, ਇਹੀ ਮੇਰਾ ਵਿਸ਼ੇਸ਼ਣ ਆ, ਨਾ ਤਾਂ ਮੇਰੇ ਵਰਗੇ ਕਈ ਹੋਣਗੇ, ਪਰ ਜਦੋਂ ਇਹ ਕਹਿ ਦਿੱਤਾ ਵੀ ਇੱਕ ਨਿਹੰਗ ਸਿੰਘ ਆਇਆ ਤੇ ਇਹ ਵਿਸ਼ੇਸ਼ਣ ਕਾਫੀ ਨਹੀਂ ਸੀਗਾ ਵੀ ਤੂੰ ਹੁਣ ਕਹਿਣਾ ਵੀ ਮੈਂ ਤੇਰੇ ਨਾਲ ਵਾਪਸ ਚੱਲਾਂ। ਸੁਣ, ਜਿਹਦੇ ਕੋਲ ਇੱਕ ਨਿਹੰਗ ਸਿੰਘ ਵਾਸਤੇ, ਇੱਕ ਗੁਰੂ ਕੇ ਸਿੰਘ ਵਾਸਤੇ ਸਮਾਂ ਨਹੀਂ, ਉਹਦੇ ਲਈ ਅਕਾਲੀ ਕੌਰ ਸਿੰਘ ਕੋਲ ਵੀ ਸਮਾਂ ਨਹੀਂ, ਮੈਂ ਮਾਫੀ ਚਾਹੁੰਦਾ, ਹੁਣ ਨਹੀਂ ਮੈਂ ਜਾਣਾ। ਸਾਰੀ ਜ਼ਿੰਦਗੀ ਭਾਈ ਵੀਰ ਸਿੰਘ ਜਿਸ ਗੱਲ ਦਾ ਪਛਤਾਵਾ ਕਰਦੇ ਨੇ ਵੀ ਮੈਂ ਗੁਰੂ ਕੇ ਸਿੰਘ ਦਾ ਅਕਾਲੀ ਜੀ ਦਾ ਅਨਾਦਰ ਕੀਤਾ। ਸੋ ਕਹਿਣ ਤੋਂ ਭਾਵ ਕਿ ਗੁਰੂ ਕੇ ਸਿੱਖ ਦਾ ਸਿੱਖ ਪ੍ਰਤੀ ਇਹੋ ਜਿਹਾ ਭਾਵ ਤੇ ਪ੍ਰੇਮ ਹੋਣਾ ਚਾਹੀਏ। ਮਾਤਾ ਜੀ ਦੇ ਮਨ ਚ ਵੀ ਪਛਤਾਵਾ ਹੋਇਆ ਕਿ ਮੇਰੇ ਕੋਲੋਂ ਇਹ ਗਲਤੀ ਹੋਈ, ਮੈਨੂੰ ਨਹੀਂ ਸੀ ਇਹ ਬੋਲ ਕਹਿਣਾ ਚਾਹੀਦਾ, ਬਾਬਾ ਜੀ ਦਾ ਸੇਵਾਦਾਰ ਸੀ ਉਹਨੂੰ ਐਦੀ ਕਹਿ ਦਿੱਤਾ, ਇਹ ਠੀਕ ਨਹੀਂ ਹੋਇਆ।
ਸ਼੍ਰੀ ਅਰਜਨ ਬੂਜਨ ਕੀਨੰ,
ਮਹਾਰਾਜ ਜੀ ਨੇ ਮਾਤਾ ਗੰਗਾ ਜੀ ਨੂੰ ਬੁਲਾ ਕੇ ਪੁੱਛਿਆ,
ਤੁਮ ਸਰਾਪ ਕਹਾ ਕਰ ਲੀਨੰ।
ਮਹਾਰਾਜ ਜੀ ਕਹਿਣ ਲੱਗੇ ਗੰਗਾ ਜੀ ਇਹ ਕੀ ਕੀਤਾ ਤੁਸੀਂ, ਏਦਾਂ ਦਾ ਬਚਨ ਤੁਹਾਨੂੰ ਨਹੀਂ ਸੀ ਕਰਨਾ ਚਾਹੀਦਾ।
ਸ੍ਰੀ ਨਾਨਕ ਨਾਂਦੇ ਉਬਾਚਾ,
ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ ਬਾਬਾ ਸ਼੍ਰੀ ਚੰਦ ਜੀ,
ਨੈ ਮਿਟੇ ਹੋਏ ਸਾਚਾ,
ਜਿਹੜਾ ਬਚਨ ਕਰਦੇ ਨੇ ਪੂਰਾ ਹੁੰਦਾ, ਉਹ ਮਿਟਦਾ ਨਹੀਂ ਹੈ। ਗੁਰੂ ਸਾਹਿਬ ਸਮਰੱਥ ਨੇ ਮੇਟ ਵੀ ਸਕਦੇ ਹੈ, ਪਰ ਪਾਤਸ਼ਾਹ ਜੀ ਹੋਣੀ ਜਿਹੜੀ ਵਰਤਣੀ ਆਉਣ ਵਾਲੇ ਸਮੇਂ ਚ, ਰਜਾ ਚ ਰਹਿਣਾ ਸਿਖਾਉਣਾ ਨਾ ਵੀ ਕਿਵੇਂ ਹੁਕਮ ਚ ਚੱਲਣਾ, ਰੱਬ ਦੀ ਰਜਾ ਵਿੱਚ ਚੱਲਣਾ, ਉਹ ਪਾਤਸ਼ਾਹ ਜੀ ਸਿੱਖਿਆ ਸਿਖਾਣੀ ਹੈ। ਤੇਰਾ ਕੀ ਆ ਮਿੱਠਾ ਲਾਗਾ ਵਾਲੀ ਖੇਡ ਚ ਵਰਤਣਾ ਸੀ। ਮਹਾਰਾਜ ਜੀ ਕਹਿੰਦੇ ਉਹ ਮਹਾਂਪੁਰਖ ਨੇ, ਉਹਨਾਂ ਦੇ ਬਚਨ ਸੱਚ ਹੁੰਦੇ ਨੇ।
ਤਪਵਾਨ ਜਤੀ ਬ੍ਰਤ ਪੂਰਾ,
ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤਪਵਾਨ ਨੇ, ਜਤੀ ਨੇ, ਉਹ ਬ੍ਰਤ ਚ ਪੂਰੇ ਹਨ।
ਕਿਮ ਬਣੇ ਤਿੰਨ ਬਚ ਕੂਰਾ,
ਉਹਨਾਂ ਦਾ ਬਚਨ ਨਹੀਂ ਝੂਠਾ ਹੋ ਸਕਦਾ, ਜੋ ਕਹਿ ਦਿੰਦੇ ਆ ਸੱਚ ਹੁੰਦਾ। 150 ਸਾਲ ਦੇ ਨੇੜੇ ਬਾਬਾ ਸ਼੍ਰੀ ਚੰਦ ਜੀ ਦੀ ਉਮਰ ਹੋਈ, ਬਹੁਤ ਲੰਮੀ ਆਯੂ ਦੇ ਮਾਲਕ, ਸਾਰੀ ਜ਼ਿੰਦਗੀ ਭਜਨ ਕੀਤਾ ਬਾਬਾ ਜੀ, ਸਾਰਾ ਜੀਵਨ ਹੀ ਤਪ ਕੀਤਾ, ਪੰਜਵੇਂ ਪਾਤਸ਼ਾਹ ਬਹੁਤ ਹੀ ਸਨਮਾਨ ਕਰ ਰਹੇ ਉਹਨਾਂ ਦਾ।
सुन गंगा सकल सुनाई।
माता गंगा जी ने फिर दसी सारी गल बात भी की होया सी।
बड़ पीर बिखे अकुलाई।
कहन लगे महाराज जी भी संगत बहुत ज्यादा सी ते प्रशादे बरतौन वाली मैं कली सा ते भीड़ ज्यादा होण करके मन थोड़ा जा काला पै गया सी, व्याकुल हो गया सी।
सो मांगे करो आहारा।
फिर ओ खलोते खलोते प्रशादा मांग रहे सी भाई कमलिया जी।
नै बैठे हो तबे निहारा।
मैं वेखिया भी वो बैठे नी, मैं बैठन नू इशारा भी कीता पर वो नहीं बैठे।
बच निष्ठुर जाचत जोवा।
ते मैं जदों उन्हां ने मंगया प्रशादा ते मेरे कोल थोड़ा जा करड़ा बोल बोल हो गया।
वो काय ममचित हुआ।
हुण मेरे मन विच इस गल दा बहुत ही पछतावा हो रहा है।
सम ऐदी करियो उचारा।
मैं उन्हां नू कह बैठी भी तू ऐदी बन के आया भी खलोता ही भोजन मंगी जाना, बहिंदा कोई नहीं। ए कह के मैं प्रशादा भी दे दिता ते फिर उन्हां नू ऐदी कह बैठी।
उन दियो अचाए आहारा।
फिर उन्हां नू प्रशादा भी छका दिता।
एक एही अवग्या होई।
मेरे कोलों बस एही एक अवग्या होई के मैं उन्हां नू ऐदी कह बैठी।
मैं छिमा करी सुन सोई।
ते बाबा जी दे मन च रोस आ गया इस गल दा भी साडे सेवादार नू माता ने ऐदी आख्या ते उन्हां दे कोलों ये गल बर्दाश्त नहीं हुई भी गुरु नानक साहब दे घरों कोई सेवादार आवे बाबे श्री चंद दा ते उन्हूं भला माता जी नूं ऐदी कहना चाहिए भी ये सरकारी बंदा भी ऐदी हुक्मनामा लैके आया, एदां नहीं सी कहना चाहिए। तो बाबा जी भी अपनी जगह ते सही ने, उन्होंने भी जिहड़ा वचन कीता है ओ भी सही हन।
इम पयो श्राप गुर जाना।
एदां पंजवें पातशाह जी नूं पता भी हुणे बचने तां होणी है, बाबा जी दे मुखों होणी नहीं बचन कवाया, इह तां वरतारा है, इह आउण वाले समय च एदां ही वरतणा, ऐदियां ने आउणा ही है साडे घर चल के।
ओए होन हार को माना।
होनी है तां हुण होनी नूं मनना ही पैणा है।
नै चिंत चित मैं कैसे।
पंजवें पातशाह दे चित च कोई चिंता नहीं, महाराज जी ने तां पता भी इह खेड वरतनी वरतनी है, सानू चिंता हुंदी क्योंकि सानू पता नहीं भी अगे की होना। सतगुरु जी तां जाणी जाणदे जाणदे ने भी की होना अगे, इस करके उहनां नूं कहदा फिकर, उहनां नूं कहदी चिंता भी इह तां होनी है तां वरतनी वरतनी है। पातशाह जी निश्चिंत हन।
एक रस बृति नित चित तैसे।
रस बिरती है सतगुरु सच्चे पातशाह जी दी, इको रस बिरती रहिंदी पंजवें गुरदेव दी।
गुर तीर अपीर गंभीरा।
महाराज जी दा हिरदा बहुत ही गंभीर ते धीरज दे सहत डूंगा है।
जिम छुबत ना नीरद नीरा।
कहिंदे जिवें समुंदर दे पानी च छोब नहीं ना हुंदा डूंघाई च, एदां सतगुरां दा हिरदा डूंघा है।
नै शीतल तपत होवंता।
समुंदर दा पानी ना ठंडा हुंदा ना गर्मी दे नाल तपदा है, ओ इको जिहा रहिंदा है।
नै वधे ना घटे कदंता।
ना वधदा ना घटदा इको जिहा ही रहिंदा समुंदर विच। एदां महाराज पंजवें पातशाह जी दा समुंदर वत हीरदा है गंभीर, जिहदे सदा इको रस बिरती रहिंदी है, ना वधदी है ना घटदी है, ना तपदा है मन ते ना कदे, इक रस समान बिरती महाराज पंजवें पातशाह जी दी बनी रहिंदी है। तो धन गुरु अर्जन देव साहब सच्चे पातशाह जी महाराज जी दी शहीदी दी सारी कथा आउण वाले समय विच प्रसंगां च प्रारंभ हो रही है। गुरु पातशाह जी कृपा करन, साडा सब दा गाविया सुनिया सतगुरु जी थाए पावन।